ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਦੀ ਮੂਰ ਅਰਸੋ ਕੁਰਸੋ ਝੱਟੀਐ ਤੁਧ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੈ ਤਾਂ ਸਤਿਗੁਰ ਮੇਲਾ ਹੈ ਹਰ ਹਰ ਨਾਮ ਧਿਆਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੈ ਤਾਂ ਸਤਿਗੁਰ ਮੇਲਾ ਹੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁਖ ਪੀ ਤੁਝੈ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਆ ਜੋ ਦੇਵਾ ਹੈ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰ ਹਰ ਮੇਲ ਲਹਿਓ ਵਡਿਆਈ ਅੱਖੀ ਕਾਢ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲਾ ਹੈ ਤਾਂ ਤੁਝ ਹੈ ਅਰਾਧੀ ਜੇ ਮਾਰ ਕੱਢ ਹੈ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤਉ ਦਰਸ਼ਨ ਕੈ ਤਾਈ ਝੱਖੜ ਝਾਗੀ ਮੀਹੋ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਵ ਕਰੇ ਜਲ ਬਰਸਾਏ ਤਿਉਂ ਸਿੱਖ ਗੁਰ ਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੈ ਧਿਆਈ ਜੋ ਤੁਧ ਸੇਵਾ ਹੈ ਸੋ ਤੂੰ ਹੈ ਹੋਵਾ ਹੈ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰ ਦੇ ਫਲ ਸਭ ਚਤੁਰਾਈ ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗਾਏ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੈ ਸੋ ਥਾਏ ਪਾਏ ਮਨਮੁਖ ਕਿਸ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕ ਉਪਾਵ ਕਰੀ ਗੁਰ ਕਾਰਣ ਗੁਰ ਭਾਵੈ ਸੋ ਥਾਏ ਪਾਈ ਰੈਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ मेरे साई, नानक का जियो पिंड गुरु है, गुर मिल त्रिपत अगाई, नानक का प्रभ पूर रहो है, जत कत तत गोसाई, नानक का जियो पिंड गुरु है, गुर मिल त्रिपत अगाई, नानक का प्रभ पूर रहो है, जत कत तत गोसाई। वाहिगुरु जी का खालसा, वाहिगुरु जी की फतेह।
सतना धन वाखे गुरु साहिब जियो, जेता जियो पिंड सब तेरा, जेता जियो पिंड सब तेरा, तू अंतर जामी पुरख भगवान, दासन दास कह जन नानक, जेहा तू कराहे तेहा खौ करी बखियान, दंडौत बंदन अनक बार, सर्व कला समरथ डोलन तेरा खो प्रभु, नानक दे कर हाथ, डोलन तेरा खो प्रभु, नानक दे कर हाथ, परम सम्मान योग शब्द गुरपीरा गहर गंभीरा, सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु सवारे सत संगी जनों, सतगुरु गुरु रामदास सच्चे पातशाह जी दे पावन पवित्र दरबार सचखंड श्री हरिमंदर साहिब विखे अज अमृत वेले सतगुरु गुरु ग्रंथ साहिब सच्चे पातशाह जी ने प्रकाशमान खो के जो हुक्म रूप दे अंदर समुची मानवता नू शब्द बख्शीश वजो दिता है, ਇਹ ਅੰਮ੍ਰਿਤ ਅਮੋਲਕ ਬਚਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹੀ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ। ਇਸ ਪਾਵਨ ਪਵਿੱਤਰ ਸ਼ਬਦ ਦਾ ਜੋ ਸਰਲੇਖ ਹੈ ਉਹ ਅਸ਼ਟਪਦੀਆਂ ਦੇ ਰੂਪ ਵਿੱਚ ਹੈ, ਪਰ ਇਸ ਪਾਵਨ ਪਵਿੱਤਰ ਅੰਮ੍ਰਿਤ ਸ਼ਬਦ ਦੇ 32 ਪਦੇ ਨੇ ਤੇ ਸਾਰੇ ਦੇ ਸਾਰੇ ਸ਼ਬਦ ਅੰਦਰ ਪਰਮੇਸ਼ਵਰ ਗੁਰੂ ਉਸ ਦੇ ਦੀਦਾਰ ਦੀ ਮਿਲਾਪ ਦੀ ਇੱਕ ਤੜਪ ਹੈ। ਇਉਂ ਕਹਿ ਲਈਏ ਕਿ ਸਾਰੇ ਅੰਮ੍ਰਿਤ ਬਚਨ ਵਿੱਚ ਦਰਸ਼ਨਾਂ ਦੀ ਪਿਆਸ ਤੇ ਉਸ ਪਿਆਸ ਦੀ ਪੂਰਤੀ ਦੀ ਖਾਤਰ ਜੋ ਕੁਛ ਮਰਜ਼ੀ ਹੋ ਜਾਏ ਪਰ ਉਸ ਪਿਆਰੇ ਦੇ ਦੀਦਾਰ ਜ਼ਰੂਰ ਹੋਣ। ਉਸ ਵਿੱਚ ਭੁੱਖ ਸਹਿਣੀ ਪੈ ਜਾਏ, ਦੁੱਖ ਨੂੰ ਕਬੂਲ ਕਰਨਾ ਪੈ ਜਾਏ, ਇੱਥੋਂ ਤੱਕ ਕਿ ਝਿੜਕਾਂ ਸੁਣਨੀਆਂ ਪੈ ਜਾਣ, ਨਿੰਦਿਆ ਸੁਣਨੀ ਪੈ ਜਾਏ, ਬਾਹਰ ਦੇ ਬਦਲਦੇ ਹੋਏ ਮੌਸਮ ਭਾਵੇਂ ਤਨ ਨੂੰ ਅੱਤ ਦੀ ਤਪਸ਼ ਦੇਣ ਤੇ ਭਾਵੇਂ ਅੱਤ ਦੀ ਸਰਦੀ ਹੋਵੇ, ਭਾਵੇਂ ਸਮੁੰਦਰ ਦਾ ਪਾਣੀ ਤੇ ਖੜ੍ਹ ਦੇ ਪਾਣੀ ਦੀਆਂ ਲਹਿਰਾਂ ਰੋਕਣ ਦਾ ਯਤਨ ਕਰਨ, ਪਰ ਮੁੱਕਦੀ ਗੱਲ ਕੀ ਕਿ ਦੁਨੀਆਂ ਦੀ ਹਰ ਮੁਸੀਬਤ ਦਾ ਮੁਕਾਬਲਾ ਕਰਕੇ ਤੇ ਦੁਨੀਆਂ ਦੀ ਹਰ ਗੱਲ ਆਪਣੇ ਉੱਤੇ ਬਰਦਾਸ਼ਤ ਕਰਕੇ ਸਿਰਫ ਇੱਕੋ ਭਾਵਨਾ ਹੈ ਕਿ ਨਾਨਕ ਗਰੀਬ ਟੈ ਪਿਆ ਦੁਬਾਰੇ ਹਰ ਮੇਲ ਲਹੋ ਵਡਿਆਈ। ਆਓ ਕਰੋ ਕਿਰਪਾਲਤਾ, ਇਸ ਪੂਰੇ ਅੰਮ੍ਰਿਤ ਬਚਨ ਦੇ ਅਖਰੀ ਅਰਥ ਆਪਾਂ ਜ਼ਰੂਰ ਕਰਨੇ, ਕਿਉਂਕਿ ਹੁਕਮਨਾਮੇ ਦੇ ਪਵਿੱਤਰ ਸ਼ਬਦ ਦੀ ਵਿਚਾਰ ਦਾ ਭਾਵ ਹੀ ਇਹ ਹੁੰਦਾ ਕਿ ਜੋ ਗੁਰੂ ਜੀ ਨੇ ਸਾਨੂੰ ਹੁਕਮ ਦਿੱਤਾ ਹੈ ਘੱਟੋ ਘੱਟ ਉਹਦੇ ਅਖਰੀ ਅਰਥ, ਉਸ ਸ਼ਬਦ ਦਾ ਸਮੁੱਚਾ ਭਾਵ ਸਾਡੇ ਕਹਿਣ ਔਰ ਸੁਣਨ ਵਾਲਿਆਂ ਦੇ ਅੰਦਰ ਕਿਸੇ ਤਰੀਕੇ ਨਾਲ ਟਿਕ ਜਾਏ। ਵਿਚਾਰ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਕਰਾਣੀ ਹੈ। ਆਸ਼ੀਸ ਆਪ ਸਾਧ ਸੰਗਤ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿ ਆਪ ਵਿਚਾਈ।
ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਔਰ ਘਰ ਦੂਜੇ ਦੇ ਵਿੱਚ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਇਸ ਅਮੋਲਕ ਅੰਮ੍ਰਿਤ ਬਚਨ ਦੀ ਪ੍ਰਾਰੰਭਤਾ ਸੱਚੀ ਸਰਕਾਰ ਨੇ ਇਸ ਪਾਵਨ ਪਵਿੱਤਰ ਬਚਨ ਤੋਂ ਕੀਤੀ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵੇਚਾਈ। ਕੋਈ ਐਸਾ ਮੈਨੂੰ ਮਿਲ ਜਾਏ ਜਿਹੜਾ ਮੇਰੇ ਮੈਨੂੰ ਪਿਆਰੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਪਿਆਰੇ ਪ੍ਰਭੂ ਨਾਲ ਮਿਲਾ ਦੇਵੇ, ਤੇ ਜੇਕਰ ਕੋਈ ਐਸਾ ਰੰਗ ਰਤੜਾ ਮੈਨੂੰ ਪਿਆਰੇ ਵਾਹਿਗੁਰੂ ਜੀ ਨਾਲ ਮੇਰੇ ਸਾਈ ਨਾਲ ਮਿਲਾ ਦਿੰਦਾ, ਤੇ ਉਸ ਦੀ ਸੇਵਾ ਮੈਂ ਕੀ ਕਰਾਂ? ਹਜ਼ੂਰ ਗੁਰੂ ਰਾਮਦਾਸ ਜੀ ਨੇ ਫਰਮਾਇਆ ਕਿ ਪ੍ਰਭੂ ਨੂੰ ਮਿਲਾਉਣ ਵਾਲੇ, ਪਰਮੇਸ਼ਵਰ ਦੇ ਚਰਨਾਂ ਵਿੱਚ ਪਹੁੰਚ ਕਰਾਉਣ ਵਾਲਿਆ, ਮੈਂ ਆਪਣਾ ਆਪ ਹੀ ਤੇਰੇ ਚਰਨਾਂ ਵਿੱਚ ਵੇਚ ਦੇਣਾ, ਕਿਉਂਕਿ ਵੇਚੀ ਕੋਈ ਚੀਜ਼ ਉੱਤੇ ਫਿਰ ਕਦੀ ਕੋਈ ਹੱਕ ਨਹੀਂ ਹੁੰਦਾ। ਜਿਹੜੀ ਚੀਜ਼ ਇੱਕ ਵਾਰੀ ਵੇਚੀ ਜਾਏ ਤੇ ਜਿਸ ਨੇ ਖਰੀਦ ਲਈ ਹੋਵੇ, ਫਿਰ ਖਰੀਦਣ ਵਾਲੇ ਦੀ ਮਰਜ਼ੀ ਚੱਲੇਗੀ, ਵੇਚਣ ਵਾਲੇ ਦੀ ਮਰਜ਼ੀ ਨਹੀਂ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ, ਆਪ ਤੋਂ ਅਰਥ ਆਪਣੇ ਆਪ ਨੂੰ, ਆਪਣੇ ਤਨ ਨੂੰ, ਆਪਣੇ ਮਨ ਨੂੰ, ਆਪਣੇ ਧਨ ਨੂੰ, ਆਪਣਾ ਆਪ ਜੋ ਕੁਛ ਵੀ ਮੇਰੇ ਕੋਲ ਹੈ, ਮੈਂ ਉਸ ਪ੍ਰੀਤਮ ਪਿਆਰੇ ਨੂੰ ਵੇਚ ਦੇਵਾਂ।
ਦਰਸ਼ਨ ਹਰ ਦੇਖਣ ਕੈ ਤਾਈ,
ਕਹਿਣ ਲੱਗੇ ਅੰਦਰ ਸਿਰਫ ਇੱਕ ਤੜਪ ਹੈ ਉਸ ਪਿਆਰੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ। ਦਰਸ਼ਨ ਹਰ ਦੇਖਣ ਕਹਿ ਤਾਈ, ਪਰਮਾਤਮਾ ਦੇ ਦਰਸ਼ਨਾਂ ਤਾਈ, ਵਾਹਿਗੁਰੂ ਜੀ ਦੇ ਦੀਦਾਰ ਤਾਈ, ਸਿਰਫ ਇੱਕ ਹੀ ਮੰਜ਼ਲ ਕਿ ਉਸ ਪਿਆਰੇ ਦੇ ਦਰਸ਼ਨ ਹੋ ਜਾਣ।
ਕਿਰਪਾ ਕਰੈ ਤਾਂ ਸਤਿਗੁਰ ਮੇਲਾ ਹੈ, ਹਰ ਹਰ ਨਾਮ ਧਿਆਈ।
ਕਿਰਪਾ ਕਰੇ ਤਾਂ ਸਤਿਗੁਰ ਮੇਲਾ ਹੈ। ਖੇ ਪ੍ਰਭੂ ਜੀ, ਤੁਸੀਂ ਕਿਰਪਾ ਕਰੋ ਮੇਰੇ ਤੇ ਮੈਨੂੰ ਸਮਰੱਥ ਸਤਿਗੁਰੂ ਮਿਲਾ ਦਿਓ। ਪਰਮਾਤਮਾ ਜੀ, ਤੁਸੀਂ ਤਰੁੱਠ ਕੇ ਮੈਨੂੰ ਗੁਰੂ ਦੇ ਚਰਨਾਂ ਵਿੱਚ ਜੋੜ ਦਿਓ, ਤੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਮੈਂ ਆਪ ਜੀ ਦੇ ਨਾਮ ਨੂੰ ਦਿਨ ਰਾਤ ਧਿਆਵਾਂ। ਇਉਂ ਕਹਿ ਲਈਏ ਕਿ ਹਜ਼ੂਰ ਕਿਰਪਾਲੂ ਜੀ ਨੇ ਇਸ ਪਵਿੱਤਰ ਅਸ਼ਟਪਦੀ ਦੇ ਪ੍ਰਾਰੰਭ ਵਿੱਚ ਇਹ ਜਿਹੜੀਆਂ ਸਾਨੂੰ ਤੁਕਾਂ ਵਿਚਾਰ ਲਈ ਬਖਸ਼ੀਆਂ ਨੇ, ਇਹ ਸਾਰੀ ਅਸ਼ਟਪਦੀ ਦਾ ਤੱਤ ਭਾਵ ਹੈ। ਇਸ ਸੰਸਾਰ ਵਿੱਚ ਪਰਮਾਤਮਾ ਨੇ ਮਨੁੱਖ ਨੂੰ ਜੇ ਭੇਜਿਆ ਹੈ ਤੇ ਇਸ ਦਾ ਕੋਈ ਮਕਸਦ ਹੈ, ਇਸ ਦੀ ਜ਼ਿੰਦਗੀ ਦਾ, ਇਸ ਦੇ ਜੀਵਨ ਦਾ ਕੋਈ ਮਨੋਰਥ ਹੈ, ਇਨਸਾਨ ਦੀ ਕੋਈ ਮੰਜ਼ਿਲ ਹੈ। ਪਰ ਬਹੁਤੇ ਲੋਕ ਐਸੇ ਨੇ ਕਿ ਜਿਸ ਵਾਸਤੇ ਪਰਮਾਤਮਾ ਨੇ ਭੇਜਿਆ, ਉਸ ਮਕਸਦ ਤੋਂ, ਉਸ ਮੰਜ਼ਿਲ ਤੋਂ, ਉਸ ਮਨੋਰਥ ਤੋਂ ਖੁੰਝ ਜਾਂਦੇ ਨੇ ਤੇ ਰਸਤੇ ਵਿੱਚ ਕਿਸੇ ਹੋਰ ਪਾਸੇ ਨੂੰ ਤੁਰ ਪੈਣ। ਸਾਡੀ ਮੰਜ਼ਿਲ ਕੀ ਹੈ? ਪਹਿਲਾਂ ਅਰਥ ਕਰਨ ਤੋਂ ਕੁਛ ਕੁ ਬੇਨਤੀ ਭੂਮਿਕਾ ਰੂਪ ਵਿੱਚ ਕਰਨੀ ਹੈ, ਤਾਂ ਜੋ ਹੋਰ ਸਮਝ ਪੈ ਜਾਏ ਕਿ ਇਸ ਸਾਰੀ ਅੱਜ ਦੀ ਵਿਚਾਰ ਦਾ ਮੇਨ ਮਕਸਦ ਸਿਧਾਂਤ ਕੀ ਹੈ। ਹਰ ਇਨਸਾਨ ਇੱਥੇ ਕਿਸੇ ਮਕਸਦ ਲਈ ਆਇਆ ਤੇ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਉਹ ਸੁਖੈਣ ਜਿਹਾ ਮਕਸਦ ਦੱਸਿਆ। ਸਾਡੀ ਮੰਜ਼ਿਲ ਇਹ ਵੇ, ਸਾਹਿਬ ਨੇ ਫੁਰਮਾਇਆ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਤੇਰਾ ਮਕਸਦ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਸ ਨੂੰ ਮਿਲਣ ਦੀ ਤੇਰੀ ਵਾਰੀ ਹੈ। ਹਜ਼ੂਰ ਦੇ ਬਚਨ ਨੇ ਕਹਿਣ ਲੱਗੇ, ਚਿਰੰਕਾਲ ਇਹ ਦੇ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਜ਼ਿੰਦਗੀ ਤੈਨੂੰ ਪਿਆਰੇ ਦੇ ਚਰਨਾਂ ਵਿੱਚ ਮਿਲਣ ਵਾਸਤੇ ਹੈ, ਪਰਮਾਤਮਾ ਦੇ ਦਰਸ਼ਨਾਂ ਵਾਸਤੇ ਹੈ। ਪਰ ਇਨਸਾਨ ਦਾ ਜਨਮ ਹੁੰਦਾ, ਜਨਮ ਤੋਂ ਲੈ ਕੇ ਮੌਤ ਤੱਕ, ਜਿਸ ਨੂੰ ਆਪਾਂ ਜੀਵਨ ਕਹਿ ਲਈਏ, ਜ਼ਿੰਦਗੀ ਕਹਿ ਲਈਏ, ਹਰ ਬੰਦਾ ਆਪਣੀ ਜ਼ਿੰਦਗੀ ਦਾ ਕੋਈ ਵੱਖਰਾ ਮਨੋਰਥ ਸਿਰਜ ਕੇ ਬੈਠ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਜਿਸ ਦੇ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਉਸ ਨੂੰ ਸਭ ਤੋਂ ਉੱਤਮ ਭਾਗਾਂ ਵਾਲਾ ਮੰਨਿਆ ਹੈ। ਆਪ ਜੀ ਹਜ਼ੂਰ ਧੰਨ ਗੁਰੂ ਅਰਜੁਨ ਸਾਹਿਬ ਦੇ ਅੰਮ੍ਰਿਤ ਅਮੋਲਕ ਬਚਨ ਪੜ੍ਹਦੇ ਹੋ। ਗੁਰੂ ਦਰਬਾਰ ਦੇ ਵਿੱਚ ਪੰਜ ਤਰ੍ਹਾਂ ਦੀ ਅੰਦਰ ਦੀ ਬਿਰਤੀ ਲੈ ਕੇ ਜਗਿਆਸੂ ਆਉਂਦੇ ਨੇ। ਉਹ ਪੰਜ ਤਰ੍ਹਾਂ ਦੇ ਜਗਿਆਸੂ ਕੈਸੇ ਨੇ? ਪਹਿਲੀ ਕਿਸਮ ਦੇ ਤਾਂ ਉਹ ਜਗਿਆਸੂ ਨੇ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਬਣਾਇਆ ਕਿ ਮੈਨੂੰ ਧਨ ਮਿਲ ਜਾਏ, ਪਦਾਰਥਾਂ ਦੀ ਪ੍ਰਾਪਤੀ ਹੋ ਜਾਏ, ਮੈਂ ਇਸ ਸੰਸਾਰ ਵਿੱਚ ਰਹਿੰਦਿਆਂ ਐਸ਼ ਵਰਜ ਕੋਈ ਇਕੱਠਾ ਕਰ ਸਕਾਂ, ਕਿਸੇ ਪਦਵੀ ਤੇ ਪਹੁੰਚ ਸਕਾਂ। ਉਹ ਗੁਰੂ ਦਰਬਾਰ ਵਿੱਚ ਜ਼ਰੂਰ ਆਉਂਦੇ ਨੇ, ਪਰ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਕੇਵਲ ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ਹੈ। ਪਰ ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਜੇਕਰ ਤੂੰ ਸੰਸਾਰਕ ਪਦਾਰਥਾਂ ਲਈ ਮੇਰੇ ਕੋਲ ਆਉਂਦਾ ਤੇ ਮੈਂ ਤੈਨੂੰ ਆਪਣੇ ਘਰ ਵਿੱਚ ਥਾਂ ਨਹੀਂ ਦਿਆਂਗਾ। ਨਹੀਂ, ਕਹਿਣ ਲੱਗੇ, ਮੰਨ ਲਿਆ ਜਾਏ ਤੇਰੇ ਮਨ ਅੰਦਰ ਸੰਸਾਰਕ ਪਦਾਰਥਾਂ ਦੀ ਭੁੱਖ ਹੈ ਤੇ ਫਿਰ ਸੰਗਤ ਦੀ ਸੇਵਾ ਕਰਿਆ ਕਰ, ਇਹ ਚੀਜ਼ਾਂ ਤੈਨੂੰ ਸੇਵਾ ਵਿੱਚੋਂ ਮਿਲਣਗੀਆਂ। ਹੁਣ ਦੂਸਰਾ ਜਗਿਆਸੂ ਆਉਂਦਾ, ਉਹਦੇ ਮਨ ਦੇ ਅੰਦਰ ਇਹ ਬਿਰਥਾ ਹੈ ਕਿ ਮੇਰੇ ਅੰਦਰ ਦਾ ਦੁੱਖ ਮਿਟ ਜਾਏ, ਮੇਰੇ ਅੰਦਰ ਦੀ ਚਿੰਤਾ ਮਿਟ ਜਾਏ। ਹਜ਼ੂਰ ਨੇ ਕਿਹਾ, ਜੇ ਤੂੰ ਆਪਣੇ ਦੁੱਖਾਂ ਦੀ ਨਿਵਿਰਤੀ ਲੋਚਣਾ ਤੇ ਤੇਰਾ ਇਲਾਜ ਵੀ ਹੈ। ਯਾਦ ਰੱਖਿਓ, ਇੱਥੇ ਵੀ ਕੇਵਲ ਆਪਣਾ ਆਪ ਹੈ ਕਿ ਮੈਨੂੰ ਕੋਈ ਦੁੱਖ ਨਾ ਪਏ ਪੋਹੇ, ਪਰ ਇਹ ਨਹੀਂ ਕਿ ਮੈਨੂੰ ਪਰਮਾਤਮਾ ਮਿਲ ਜਾਏ। ਕਹਿਣ ਲੱਗੇ, ਜੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਤੇ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੀਤ ਰੱਬ ਦੀ ਸਿਫਤ ਕਰ ਤੇ ਜਿਤਨੇ ਉਸ ਦੇ ਗੁਣ ਗਾਏਗਾ ਤੇਰੇ ਦੁੱਖ ਕੱਟੇ ਜਾਣਗੇ। ਤੀਸਰਾ ਆਇਆ, ਉਹਨੇ ਆਪਣੇ ਵੱਲੋਂ ਇਹ ਫਰਿਆਦ ਰੱਖੀ ਹੈ ਕਿ ਹੇ ਸੱਚੇ ਪਾਤਸ਼ਾਹ, ਇਸ ਦੁਨੀਆਂ ਵਿੱਚ ਜੀਣ ਵਾਸਤੇ ਇੱਜ਼ਤ ਚਾਹੀਦੀ ਏ, ਇਸ ਦੁਨੀਆਂ ਵਿੱਚ ਜੀਣ ਲਈ ਮਾਣ ਵਡਿਆਈ ਚਾਹੀਦੀ ਏ। ਆਇਆ ਗੁਰੂ ਕੋਲ ਹੈ, ਪਰ ਅੰਦਰ ਦੀ ਭੁੱਖੇ ਲੋਕਾਂ ਵਿੱਚ ਮੇਰੀ ਸ਼ੋਭਾ ਹੋਵੇ। ਤੇ ਗੁਰੂ ਜੀ ਨੇ ਕਿਹਾ, ਜੇ ਤੂੰ ਸ਼ੋਭਾ ਦੀ ਖਾਤਰ ਆਏ ਤੈਨੂੰ ਸ਼ੋਭਾ ਵੀ ਮਿਲੇਗੀ, ਪਰ ਸੰਗਤ ਵਿੱਚ ਬੈਠ ਕੇ ਆਪਣੀ ਖੌਮੇ ਛੱਡ ਦੇ। ਦੇਖੋ, ਮੰਜ਼ਲ ਉਹਦੀ ਸ਼ੋਭਾ ਹੈ, ਪਰਮਾਤਮਾ ਨਹੀਂ। ਚੌਥਾ ਆਇਆ, ਉਹਨੇ ਆ ਕੇ ਕਿਹਾ, ਮਹਾਰਾਜ ਮੈਨੂੰ ਪਦਾਰਥ ਨਹੀਂ, ਮੈਨੂੰ ਕੋਈ ਦੁੱਖ ਤੋਂ ਛੁਟਕਾਰਾ ਨਹੀਂ, ਮੈਨੂੰ ਸ਼ੋਭਾ ਨਹੀਂ ਚਾਹੀਦੀ। ਮੈਂ ਸੁਣਿਆ ਕਿ ਜਨਮ ਵੀ ਇੱਕ ਬੜਾ ਵੱਡਾ ਦੁੱਖ ਹੈ ਤੇ ਮੌਤ ਵੀ ਇੱਕ ਬੜਾ ਵੱਡਾ ਦੁੱਖ ਹੈ। ਮੈਂ ਇਹਨਾਂ ਦੋ ਦੁੱਖਾਂ ਤੋਂ, ਜਨਮ ਤੇ ਮਰਨ ਦੇ ਦੁੱਖ ਤੋਂ ਬਚਣਾ ਚਾਹੁੰਦਾ। ਸਾਹਿਬ ਨੇ ਕਿਹਾ, ਜੇ ਇਸ ਦੁੱਖ ਤੋਂ ਬਚਣਾ ਲੋਚਣਾ ਤੇ ਸੰਗਤ ਦੀ ਸ਼ਰਨ ਵਿੱਚ ਜਾ। ਦੇਖੋ, ਚਾਰ ਜਗਿਆਸੂ ਆਏ, ਚਾਰਾਂ ਨੂੰ ਇਹ ਹੀ ਕਿਹਾ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਵਿਚਾਰ ਅਸੀਂ ਕਰਨੀ ਅੱਜ ਦੀ ਅਸ਼ਟਪਦੀ ਦੀ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਸਾਹਿਬ ਨੇ ਫੁਰਮਾਇਆ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਏ ਖੋਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ। ਚਾਰਾਂ ਨੂੰ ਕਿਹਾ, ਸੰਗਤ ਵਿੱਚ ਜੁੜ ਜਾਓ, ਜਪੋ। ਪਰ ਪੰਜਵਾਂ ਜਗਿਆਸੂ ਆਇਆ, ਹਜ਼ੂਰ ਕਿਰਪਾਲੂ ਪੁੱਛਦੇ ਨੇ, ਤੇਰੇ ਅੰਦਰ ਦੀ ਲੋਚਾ ਕੀ ਹੈ? ਤੇ ਉਸ ਨੇ ਕਿਹਾ, ਸੱਚੇ ਪਾਤਸ਼ਾਹ, ਪਦਾਰਥ ਨਹੀਂ, ਸ਼ੋਭਾ ਨਹੀਂ, ਜਨਮ ਤੇ ਮਰਨ ਦੇ ਦੁੱਖ ਦਾ ਵੀ ਭੈ ਨਹੀਂ, ਫਿਰ ਤੂੰ ਕਾਸ ਲਈ ਆਇਆ? ਕਹਿਣ ਲੱਗੇ, ਸੱਚੀ ਸਰਕਾਰ, ਸਾਈਂ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਆਇਆ ਕਿ ਇਸ ਜਨਮ ਵਿੱਚ ਮੇਰੇ ਮਾਲਕ ਦੀ ਝਲਕ ਮੈਨੂੰ ਮਿਲ ਜਾਏਗੀ। ਤੇ ਗੁਰੂ ਅਰਜੁਨ ਸਾਹਿਬ ਨੇ ਜਿਹੜਾ ਅਗਲਾ ਸ਼ਬਦ ਕਿਹਾ, ਕਹਿੰਦੇ ਨੇ, ਜੇ ਤੇਰੇ ਅੰਦਰ ਪਿਆਰੇ ਨੂੰ ਮਿਲਣ ਦੀ ਤੜਪ ਪੈਦਾ ਹੋ ਗਈ, ਆ ਗੁਰੂ ਕੇ ਸਿੱਖਾਂ, ਮੈਂ ਤੇਰੀ ਪਰਿਕਰਮਾ ਕਰਕੇ ਤੇਰੇ ਤੋਂ ਕੁਰਬਾਨ ਜਾਣਾ। ਦਰਸ਼ਨ ਪਿਆਸ ਸਭ ਤੋਂ ਉੱਤਮ ਹੈ, ਅੰਦਰ ਪ੍ਰਭੂ ਦੀ ਮਿਲਣ ਦੀ ਤੜਪ ਪੈਦਾ ਹੋ ਜਾਣੀ, ਇਹ ਸਭ ਤੋਂ ਵੱਡੀ ਰਹਿਮਤ ਹੈ। ਸਾਹਿਬ ਨੇ ਫੁਰਮਾਇਆ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਜਿਸ ਸੇਵਕ ਦੇ ਮਨ ਵਿੱਚ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ। ਕਹਿਣ ਲੱਗੇ, ਨਾਨਕ ਤਾਂ ਕਹਿ ਬਲ ਬਲ ਜਾਸਾਂ, ਮੈਂ ਉਹਦੇ ਤੋਂ ਕੁਰਬਾਨ ਜਾਵਾਂ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇੱਕ ਬਹੁਤ ਪਿਆਰਾ ਬਚਨ ਕਿਹਾ ਹੈ। ਵੈਸੇ ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਤੜਪ ਹੈ, ਲੋੜ ਹੈ ਕਿ ਉਸ ਤੜਪ ਨੂੰ ਅਸੀਂ ਪਰਮਾਤਮਾ ਵਾਲੇ ਪਾਸੇ ਕਿਤੇ ਲਾ ਸਕੀਏ। ਕਿ ਲਾਲਚੀ ਬੰਦੇ ਦੇ ਅੰਦਰ ਤੜਪ ਨਹੀਂ, ਉਹ ਹਮੇਸ਼ਾ ਇਸ ਮੌਕੇ ਦੀ ਭਾਲ ਵਿੱਚ ਹੈ ਕਿ ਕਿਸੇ ਤਰੀਕੇ ਦੇ ਨਾਲ ਦੂਸਰੇ ਦਾ ਧਨ ਮੇਰੇ ਘਰ ਵਿੱਚ ਆ ਜਾਏ। ਜਿਹੜੀ ਉਹਦੀ ਟਿਕ ਟਿਕੀ ਧਨ ਵਾਲੇ ਪਾਸੇ ਲੱਗੀ ਏ ਤੜਪ, ਜੇ ਕਿਤੇ ਉਹ ਪਰਮਾਤਮਾ ਦੇ ਨਾਮ ਵਾਲੇ ਪਾਸੇ ਲੱਗ ਜਾਏ, ਉਸ ਐਨਰਜੀ ਨੂੰ ਕੇਵਲ ਚੇਂਜ ਹੀ ਕਰਨਾ ਹੈ। ਹਰ ਇੱਕ ਬੰਦੇ ਅੰਦਰ ਤੜਪ ਹੈ। ਮਾਂ ਅੰਦਰ ਆਪਣੇ ਪੁੱਤਰ ਦੇ ਮੋਹ ਦੀ ਤੜਪ ਹੈ, ਲੋਭੀ ਅੰਦਰ ਧਨ ਦੀ ਤੜਪ ਹੈ, ਕਾਮੀ ਦੇ ਅੰਦਰ ਵਾਸ਼ਨਾ ਦੀ ਤੜਪ ਹੈ, ਇੱਕ ਵੈਰ ਕਮਾਉਣ ਵਾਲੇ ਦੇ ਅੰਦਰ ਕ੍ਰੋਧ ਦੀ ਤੜਪ ਹੈ, ਇੱਕ ਹਉਮੈ ਵਿੱਚ ਗ੍ਰਸੇ ਹੋਏ ਦੇ ਅੰਦਰ ਖੰਗਤਾ ਦੀ ਤੜਪ ਹੈ, ਪਰ ਪਰਮਾਤਮਾ ਨੂੰ ਮਿਲਣ ਵਾਲੇ ਦੇ ਅੰਦਰ ਸੰਸਾਰ ਦੀ ਬਾਕੀ ਕੋਈ ਲੋਚਾ ਨਹੀਂ, ਸਿਰਫ ਇੱਕੋ ਤੜਪ ਹੈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆ। ਉਹ ਤਾਂਘ ਜਦੋਂ ਪ੍ਰਬਲ ਹੁੰਦੀ ਏ, ਉਹ ਤਾਂਘ ਜਦੋਂ ਅੰਦਰੋਂ ਹੋਰ ਉਤੇਜਨਾ ਪੈਦਾ ਕਰਦੀ ਏ, ਤੇ ਫਿਰ ਜਗਿਆਸੂ ਤਰਲੇ ਮਿੰਤਾਂ ਤੇ ਜੋਦੜੀਆਂ ਕਰਦਾ ਹੈ। ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਇਹ ਬਖਸ਼ੀਸ਼ ਭਰਿਆ ਬਚਨ ਸਾਡੀ ਝੋਲੀ ਚ ਪਾਇਆ। ਆਪ ਦੇਖਦੇ ਹੋ ਕਈ ਵਾਰੀ ਗਲੀਆਂ ਵਿੱਚ ਮੰਗਣ ਵਾਲੇ ਸੱਜਣ ਆਉਂਦੇ ਨੇ। ਇੱਕ ਭਿਖਾਰੀ ਉਹ ਹੁੰਦੇ ਨੇ ਕਿ ਜਿਹੜੇ ਦਰਵਾਜ਼ੇ ਸਾਹਮਣੇ ਖਲੋ ਕੇ ਜਾਂ ਤਾਂ ਦਰਵਾਜ਼ਾ ਖੜਕਾਉਂਦੇ ਨੇ ਜਾਂ ਉੱਚੀ ਸਾਰੀ ਸੱਦ ਦਿੰਦੇ ਨੇ, ਖੋਕਾ ਦਿੰਦੇ ਨੇ। ਜਿਹੜੇ ਦਰਵਾਜ਼ਾ ਖੜਕਾਉਂਦੇ ਨੇ, ਕਈ ਵਾਰੀ ਦਰਵਾਜ਼ਾ ਖੋਲ੍ਹ ਕੇ ਉਹਨਾਂ ਦੀ ਬਿਰਥਾ, ਉਹਨਾਂ ਦੀ ਵੇਦਨਾ ਨੂੰ ਸੁਣ ਕੇ ਝੋਲੀ ਵਿੱਚ ਕੋਈ ਖੈਰ ਪਾਈ ਜਾਂਦੀ। ਪਰ ਤੁਸੀਂ ਦੇਖਿਆ ਹੋਣਾ, ਕਈ ਐਸੇ ਫਕੀਰ ਆਉਂਦੇ ਹੁੰਦੇ ਸਨ ਮਹੱਲਿਆਂ ਵਿੱਚ, ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਅੱਜ ਸ਼ਾਇਦ ਟਾਵੇਂ ਟਾਵੇਂ ਕਦੀ ਦਿਸਦੇ ਨੇ। ਉਹ ਦਿਨੇ ਨਹੀਂ ਸਨ ਕਦੀ ਮੰਗਣ ਚੜ੍ਹਦੇ। ਉਹਨਾਂ ਨੇ ਕੀ ਕਰਨਾ, ਭਿੰਨੀ ਰਹਿਣੜੀਏ ਜਦੋਂ ਅਜੇ ਤਾਰੇ ਟਿਮ ਟਮਾਉਂਦੇ ਹੋਣੇ, ਤੇ ਉਹਨਾਂ ਗਲੀਆਂ ਦੇ ਵਿੱਚ ਉੱਚੀ ਉੱਚੀ ਹੋਕਾ ਦੇ ਕੇ ਨਾਲੇ ਗਾਈ ਜਾਣਾ, ਤੇ ਉਹਨਾਂ ਦੇ ਗਾਉਣ ਵਿੱਚ ਜਿਹੜੀ ਸ਼ਬਦਾਵਲੀ ਵਿੱਚ ਜਿਹੜੇ ਸ਼ਬਦ ਵਰਦੇ ਸਨ, ਉਹ ਦਰਦ ਭਰੇ ਸਨ ਤੇ ਬੰਦੇ ਨੂੰ ਉਠਾਉਂਦੇ ਸਨ। ਉਹ ਸ਼ਬਦ ਕਈ ਵਾਰੀ ਪੰਜਾਬੀ ਵਿੱਚ ਅਸੀਂ ਪੜ੍ਹਦੇ ਵੀ ਸੁਣਦੇ ਆਏ ਕਿ ਪਰਮਾਤਮਾ ਨੂੰ ਮਿਲਣ ਦੇ ਸ਼ਬਦ ਹੋਣੇ, ਨਾਮ ਜਪਣ ਦੀ ਗੱਲ ਕੀਤੀ ਜਾਣੀ, ਗੁਰੂ ਨੂੰ ਮਿਲਣ ਦੀ ਗੱਲ ਕੀਤੀ ਜਾਣੀ, ਉਹ ਪਹਿਲਾਂ ਗਲੀ ਵਿੱਚ ਉੱਚੀ ਸਾਰੀ ਗਾ ਗਾ ਕੇ ਲੋਕਾਂ ਨੂੰ ਜਗਾਉਂਦੇ ਸਨ ਕਿ ਨਾਮ ਜਪਣ ਦਾ ਵੇਲਾ, ਤੂੰ ਉੱਠ, ਦੇਖ ਤੇਰੇ ਭਾਗ ਚੰਗੇ ਨੇ, ਪਰਮਾਤਮਾ ਨੂੰ ਜਪ। ਰਾਤ ਵੇਲੇ ਭਿੰਨੀ ਰਹਿਣੜੀਏ ਉਹਨਾਂ ਹੋਕਾ ਦੇਣਾ, ਤੇ ਜਦੋਂ ਸੂਰਜ ਦੀ ਲਾਲੀ ਆਉਣੀ ਤੇ ਫਿਰ ਉਹਨਾਂ ਘਰਾਂ ਦੇ ਅੱਗੋਂ ਲੰਘਣਾ। ਉਹ ਕਿਸੇ ਘਰ ਦੇ ਅੱਗੇ ਖਲੋ ਕੇ ਜਿੱਦ ਨਹੀਂ ਸਨ ਕਰਦੇ, ਬਸ ਗਲੀ ਚ ਗਾਉਂਦੇ ਜਾਂਦੇ ਸਨ, ਤੇ ਦਰਦ ਵਾਲੇ ਪਿਆਰ ਵਾਲੇ ਲੋਕ ਆਪਣੇ ਵੱਲੋਂ ਉਹਨਾਂ ਦੀ ਸੇਵਾ ਕਰੀ ਜਾਂਦੇ ਸਨ। ਉਹਨੂੰ ਕਹਿੰਦੇ ਸਨ ਸੱਦ ਦੇਣੀ, ਹੋਕਾ ਦੇਣਾ। ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦੀ ਤੜਫ, ਪਿਆਰੇ ਨੂੰ ਮਿਲਣ ਦੀ ਲੋਚਾ, ਹੇ ਪ੍ਰਭੂ ਮੈਂ ਤੇਰੇ ਅਦਬ ਨੂੰ ਇੱਕ ਭੰਗ ਦੀ ਤਰ੍ਹਾਂ ਬਣਾਇਆ ਹੈ, ਜਿਵੇਂ ਭੰਗ ਦਾ ਨਸ਼ਾ ਕੋਈ ਪੀ ਲੈ। ਦੇਖੋ ਇੱਥੇ ਜਿਹੜਾ ਸ਼ਬਦ ਵਰਤਿਆ ਉਹ ਭੰਗ ਦੇ ਨਾਲ ਸੰਬੰਧਿਤ ਹੈ, ਪਰ ਇਹਦਾ ਅਰਥ ਕਿਉਂ ਕਿਉਂ ਕਹਿ ਦਿੱਤਾ, ਭਾਓ ਤੇਰਾ ਭਾਂਗ, ਖਲੜੀ ਮੇਰਾ ਚੀਤ। ਜਦੋਂ ਕੋਈ ਬੰਦਾ ਭੰਗ ਛਕਦਾ, ਉਹ ਕਈ ਵਾਰੀ ਜਿਹੜਾ ਸ਼ਬਦ ਉਹਦੀ ਜ਼ਬਾਨ ਤੇ ਆ ਜਾਏ ਉਹਨੂੰ ਵਾਰ ਵਾਰ ਰਿਪੀਟ ਕਰਦਾ ਹੈ। ਜੇ ਖੱਸਦਾ ਉਹ ਖੱਸੀ ਜਾਏਗਾ, ਜੇ ਰੋਂਦਾ ਤੇ ਉਹ ਰੋਈ ਜਾਏਗਾ। ਜਿਸ ਪਾਸੇ ਉਹਦੀ ਛਕਣ ਤੋਂ ਬਾਅਦ ਟਿਕ ਟਿਕੀ ਲੱਗ ਜਾਏ, ਸੁਰਤੀ ਲੱਗ ਜਾਏ, ਉਹ ਕੁਛ ਕਰੀ ਜਾਂਦਾ। ਕਹਿੰਦੇ ਨੇ ਪਰਮਾਤਮਾ ਕਿ ਤੇਰਾ ਅਦਬ, ਤੇਰਾ ਭੈ ਮੇਰੇ ਲਈ ਭੰਗ ਬਣ ਗਿਆ, ਤੇ ਮੇਰੇ ਅੰਦਰ ਸਿਰਫ ਇੱਕੋ ਲੋਚਾ ਹੈ ਤੇਰੇ ਦੀਦਾਰ ਦੀ, ਤੇ ਤੇਰੇ ਦਰਸ਼ਨਾਂ ਦੇ ਹੋਕੇ ਦੇਣ ਵਾਸਤੇ ਮੈਂ ਗਲੀ ਵਿੱਚ ਬਾਹਰ ਆ ਗਿਆ। ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਜਿਵੇਂ ਮੰਗਣ ਵਾਲੇ ਖੱਪਰ ਪਕੜ ਕੇ ਤੁਰਦੇ ਨੇ, ਪਾਤਰ ਪਕੜ ਕੇ ਤੁਰਦੇ ਨੇ, ਮੈਂ ਆਪਣੇ ਹੱਥ ਵਿੱਚ ਖੱਪਰ ਪਕੜਿਆ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੂੰ ਸਮਾਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ।
ਤਾਂ ਦਰਸ਼ਨ ਕੀ ਕਰੋ ਸਮਾਏ ਸਮਾਏ ਦਰ ਤੁੰਦਾ ਸੱਦ ਦੇਣੀ ਕੋਕਾ ਦੇਣਾ ਤੇਰੇ ਦਰਸ਼ਨਾਂ ਦੇ ਖੋਕੇ ਦੇਣਾ ਪਿਆ ਤਾਂ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਮੈਨੂੰ ਆਪਣੇ ਦਰ ਤੇ ਆਏ ਕੋਈ ਮੰਗਤੇ ਦੀ ਝੋਲੀ ਵਿੱਚ ਦਰਸ਼ਨਾਂ ਦੀ ਖੈਰ ਪਾ ਦੇ ਦਰਸ਼ਨਾਂ ਦੀ ਭੀਖ ਪਾ ਦੇ ਫਿਰ ਦੇਖੋ ਜਦੋਂ ਕਿਸੇ ਅੰਦਰ ਦਰਸ਼ਨਾਂ ਦੀ ਤਾਂਗ ਪੈਦਾ ਹੁੰਦੀ ਉਹਦੇ ਸਰੀਰ ਦੀ ਅਵਸਥਾ ਵੀ ਬਦਲਦੀ ਹੈ ਕੇਵਲ ਉਹ ਜ਼ਬਾਨੀ ਕਲਾਮੀ ਨਹੀਂ ਅੱਜ ਜਦੋਂ ਅੰਮ੍ਰਿਤ ਵੇਲੇ ਹਜ਼ੂਰ ਦਾ ਇਹ ਸ਼ਬਦ ਆਇਆ ਅਰਥ ਤਾਂ ਆਪਾਂ ਕਰ ਦੇਣੇ ਨੇ ਕਿਉਂਕਿ ਗੁਰੂ ਸੰਗਤ ਨੇ ਸੇਵਾ ਲਾਈ ਤੇ ਅਰਥ ਕਰਨੇ ਨੇ ਪਰ ਪਿਆਰਿਓ ਜਿਹੜੇ ਅੰਦਰ ਦੀ ਬੇਬਲਤਾ ਨਾਲ ਗੁਰੂ ਰਾਮਦਾਸ ਜੀ ਨੇ ਸ਼ਬਦ ਉਚਾਰਿਆ ਨਾ ਸ਼ਾਇਦ ਉਹ ਅੰਦਰ ਦਾ ਅਨੁਭਵ ਨਹੀਂ ਕਿਤਨੀ ਵੱਡੀ ਬੇਬਲਤਾ ਹੈ ਹਰ ਸੌਦਾ ਕਰ ਲਿਆ ਜੋ ਮਰਜ਼ੀ ਕਹੇ ਮੈਨੂੰ ਸਭ ਕੁਝ ਪਰਵਾਣੇ ਪਰ ਇੱਕ ਵਾਰੀ ਤੂੰ ਮਿਲ ਜਾ ਜਿਸ ਜੋ ਕਹੋਗੇ ਮੈਨੂੰ ਕਬੂਲ ਹੈ ਪਰ ਤੁਹਾਡੀ ਦਰਸ਼ਨਾਂ ਦੀ ਤਾਂਗ ਮੈਂ ਤੁਹਾਡੇ ਦੀਦਾਰ ਦੀ ਸਿੱਖ ਲੈ ਕੇ ਆਇਆ ਮੁਸਲਮਾਨ ਫਕੀਰ ਮੈਂ ਦੋ ਉਦਾਹਰਨਾਂ ਦੇਣੀਆਂ ਚਾਹੁੰਦਾ ਹਾਂ ਇੱਕ ਤਾਂ ਗੁਰੂ ਇਤਿਹਾਸ ਵਿੱਚੋਂ ਵੇ ਤੇ ਦੂਸਰੀ ਉਸ ਦਰਵੇਸ਼ ਔਰਤ ਦੀ ਕਿ ਜਿਨੇ ਅੱਲਾ ਤੋਂ ਬਿਨਾਂ ਕਿਸੇ ਹੋਰ ਦਾ ਸਹਾਰਾ ਨਹੀਂ ਲਿਆ ਉਹ ਇਸ ਕਰਕੇ ਕਿ ਇਸ ਸ਼ਬਦ ਦੇ ਹੋਰ ਭਾਵ ਸੁਖੈਨ ਹੋ ਸਕਣ ਤੁਸੀਂ ਮੁਸਲਮਾਨ ਇੱਕ ਦਰਵੇਸ਼ ਔਰਤ ਦਾ ਨਾਂ ਸੁਣਿਆ ਹੋਣਾ ਕਿ ਰਾਬੀਆ ਉਸ ਦਾ ਨਾਮ ਸੀ ਕਈ ਉਸ ਨੂੰ ਰਾਬਾ ਸ਼ਬਦ ਵੀ ਵਰਤਦੇ ਨੇ ਜਿਸ ਦਿਨ ਇਸ ਬੱਚੀ ਦਾ ਜਨਮ ਹੋਇਆ ਉਸ ਦਿਨ ਇਸ ਦੇ ਪਿਤਾ ਦੇ ਘਰ ਵਿੱਚ ਬਲਦਾ ਹੋਇਆ ਦੀਵਾ ਵੀ ਬੁੱਝ ਗਿਆ ਸੀ ਦੀਵੇ ਦਾ ਤੇਲ ਖਤਮ ਹੋ ਗਿਆ ਮਾਂ ਨੇ ਜਨਮ ਦਿੱਤਾ ਤੇ ਨਾਲ ਆਪਣੇ ਸਾਈ ਨੂੰ ਆਵਾਜ਼ ਦੇ ਕੇ ਕਿਹਾ ਆਪਣੇ ਖਾਵੰਦ ਨੂੰ ਕਿ ਇੱਕ ਕੰਮ ਕਰੋ ਕਿ ਖਮਸਾਇਆ ਦੇ ਕੋਲ ਗਵਾਂਢੀਆਂ ਦੇ ਘਰ ਵਿੱਚ ਜਾਓ ਇਸ ਬੱਚੀ ਨੂੰ ਮਾਲਿਸ਼ ਕਰਨੀ ਹੈ ਘਰ ਤੇਲ ਨਹੀਂ ਉਹਨਾਂ ਦੇ ਘਰ ਵਿੱਚੋਂ ਤੇਲ ਹੀ ਉਧਾਰਾ ਮੰਗ ਲਿਆਵੋ ਨਾਲੇ ਅਸੀਂ ਦੀਵਾ ਬਾਲ ਸਕਾਂਗੇ ਇਹਦੇ ਬਾਪ ਨੇ ਸ਼ਬਦ ਸੁਣੇ ਰਾਬਾਂ ਦਾ ਬਾਪ ਇਹਦਾ ਅੱਬਾ ਗਵਾਂਢੀਆਂ ਦੇ ਘਰ ਤੱਕ ਗਿਆ ਪਰ ਦਰਵਾਜ਼ੇ ਦੇ ਸਾਹਮਣੇ ਖਲੋਤਾ ਖੀਆ ਨਹੀਂ ਪਿਆ ਕਿ ਮੈਂ ਉਹਨਾਂ ਦੇ ਦਰਵਾਜ਼ੇ ਤੇ ਦਸਤਖਤ ਦੇ ਕੇ ਦਰਵਾਜ਼ਾ ਖੜਕਾ ਕੇ ਮੰਗ ਲਵਾਂ ਖਲੋ ਕੇ ਵਾਪਸ ਆ ਗਿਆ ਤੇ ਜਦੋਂ ਘਰ ਵਾਲੀ ਨੇ ਪੁੱਛਿਆ ਕਿ ਖਮਸਾਇਆਂ ਦੇ ਕੋਲੋਂ ਗਵਾਂਢੀਆਂ ਪੜੋਸੀਆਂ ਦੇ ਘਰੋਂ ਤੇਲ ਨਹੀਂ ਮਿਲਿਆ ਕਹਿਣ ਲੱਗਾ ਸੱਚ ਪੁੱਛੀ ਅੱਗੇ ਵੀ ਇਹਨਾਂ ਦੇ ਘਰਾਂ ਵਿੱਚੋਂ ਲੋੜ ਥੋੜ ਵੇਲੇ ਉਧਾਰਾਂ ਮੰਗਣ ਗਿਆ ਅੱਜ ਖੀਏ ਹੀ ਨਹੀਂ ਪਿਆ ਚਿੱਤ ਕਰਦਾ ਸੀ ਰੱਬ ਤੋਂ ਬਿਨਾਂ ਕਿਸੇ ਦੇ ਦਰਵਾਜ਼ੇ ਨੂੰ ਅੱਜ ਤੋਂ ਬਾਅਦ ਨਾ ਖੜਕਾਏ ਖੀਆ ਨਹੀਂ ਪਿਆ ਉਹਨਾਂ ਦੇ ਜੀਵਨ ਵਿੱਚ ਮੈਂ ਪੜ੍ਹਿਆ ਕਿ ਉਹ ਗੈਬੀ ਆਵਾਜ਼ ਆਈ ਇਹ ਭਲੇ ਪੁਰਸ਼ਾ ਅੱਗੇ ਵੀ ਤੂੰ ਗਵਾਂਢੀਆਂ ਦੇ ਘਰੋਂ ਮੰਗਣ ਜਾਂਦਾ ਪਰ ਅੱਜ ਜਦੋਂ ਤੂੰ ਇਸ ਬੱਚੀ ਦੇ ਜਨਮ ਤੋਂ ਬਾਅਦ ਮੰਗਣ ਗਿਆ ਤੇਰਾ ਦਰਵਾਜ਼ਾ ਖੜਕਾਉਣ ਦਾ ਇਸ ਕਰਕੇ ਹੀ ਆ ਨਹੀਂ ਪਿਆ ਕਿ ਤੇਰੇ ਘਰ ਵਿੱਚ ਜਿਹੜੀ ਧੀ ਆਈ ਏ ਇਹਨੇ ਰੱਬ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਉਕੜਨੀ ਇਹ ਰੱਬ ਨੂੰ ਮੰਨਣ ਵਾਲੀ ਆਈ ਅੱਲਾ ਨੂੰ ਮੰਨਣ ਵਾਲੀ ਆਈ ਏ ਖੁਦਾ ਤੋਂ ਬਿਨਾਂ ਇਹਨੇ ਕਿਸੇ ਹੋਰ ਅੱਗੇ ਝੋਲੀ ਨਹੀਂ ਅੱਡਣੀ ਮੈਂ ਸਿਰਫ ਇੱਕ ਉਦਾਹਰਨ ਉਹਨਾਂ ਦੇ ਜੀਵਨ ਤੋਂ ਦੇਣੀ ਚਾਹੁੰਦਾ ਕਿਸੇ ਨੇ ਸਵਾਲ ਕੀਤਾ ਸੀ ਰਾਬਾਂ ਬਜ਼ੁਰਗ ਹੋਈ ਅੰਮਾ ਤੂੰ ਨਮਾਜ਼ ਕਦੋਂ ਪੜ੍ਹਨੀ ਹੈ ਰੱਬ ਦੇ ਆਉਣ ਤੋਂ ਪਹਿਲਾਂ ਰੱਬ ਦੇ ਆਇਆ ਜਾਂ ਰੱਬ ਦੇ ਜਾਣ ਤੋਂ ਬਾਅਦ ਤਿੰਨ ਸ਼ਬਦ ਸਨ ਤੇਰੇ ਨਮਾਜ਼ ਪੜ੍ਹਨ ਦਾ ਕਿਹੜਾ ਵੇਲਾ ਹੈ ਜਦੋਂ ਪਰਮਾਤਮਾ ਨੇ ਆਉਣਾ ਹੁੰਦਾ ਉਸ ਦੇ ਆਉਣ ਤੋਂ ਪਹਿਲਾਂ ਜਾਂ ਰੱਬ ਦੇ ਆਇਆ ਤੇ ਜਾਂ ਜਦੋਂ ਰੱਬ ਚਲਾ ਜਾਂਦਾ ਅੱਲਾ ਚਲਾ ਜਾਂਦਾ ਉਦੋਂ ਤੂੰ ਪੜ੍ਹਨੀ ਉਹਨੇ ਉੱਤਰ ਦਿੱਤਾ ਜਦੋਂ ਰੱਬ ਆਉਂਦਾ ਨਮਾਜ਼ ਪੜ੍ਹਨ ਦਾ ਸਵਾਦ ਵੀ ਉਦੋਂ ਆਉਂਦਾ ਉਸ ਦਰਵੇਸ਼ ਦੇ ਸ਼ਬਦ ਬੜੇ ਪਾਪ ਪੂਰਤ ਸਨ ਪ੍ਰਸ਼ਨ ਕਰਨ ਵਾਲੇ ਨੇ ਪੁੱਛ ਲਿਆ ਅੰਮਾ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਅੱਲਾ ਰੱਬ ਆ ਗਿਆ ਉਸਨੇ ਉੱਤਰ ਦਿੱਤਾ ਕਹਿਣ ਲੱਗੀ ਨਮਾਜ਼ ਤਾਂ ਸਾਰੀ ਦੁਨੀਆ ਪੜ੍ਹਦੀ ਏ ਪੰਜ ਵਕਤ ਨਮਾਜ਼ ਪੜ੍ਹੀ ਜਾਂਦੀ ਏ, ਕੰਨਾਂ ਨੂੰ ਹੱਥ ਲਾ ਕੇ ਤੋਬਾ ਵੀ ਕੀਤਾ ਜਾਂਦਾ, ਮੁਸੱਲੇ ਤੇ ਗੋਡਿਆਂ ਭਾਰ ਬੈਠ ਕੇ ਸਜਦੇ ਵੀ ਕੀਤੇ ਜਾਂਦੇ ਨੇ। ਪਰ ਕਹਿਣ ਲੱਗੀ, ਕਈ ਵਾਰੀ ਨਮਾਜ਼ ਸਿਰਫ ਅੰਗਾਂ ਦੀ ਹਰਕਤ, ਜ਼ਬਾਨ ਦੇ ਬੋਲ, ਅੱਖਾਂ ਦਾ ਬੰਦ ਕਰਨ ਤੱਕ ਸੀਮਿਤ ਰਹਿ ਜਾਂਦੀ ਏ। ਕਹਿਣ ਲੱਗੀ, ਮੈਂ ਅੱਲਾ ਦੀ ਨਮਾਜ਼ ਪੜ੍ਹਨੀ ਹੈ ਜਦੋਂ ਅੱਲਾ ਮੇਰੇ ਕੋਲ ਆਉਂਦਾ। ਉਹਦੀ ਨਿਸ਼ਾਨੀ ਕੀ? ਉਹਨਾਂ ਪੁੱਛਿਆ, ਉਹਦੇ ਚਿੰਨ੍ਹ ਕੀ? ਕਹਿਣ ਲੱਗੀ, ਜਦੋਂ ਮੈਂ ਬੈਠੀ ਹੋਵਾਂ, ਪਿਆਰੇ ਦੀ ਯਾਦ ਆਵੇ ਤੇ ਆਪ ਮੁਹਾਰਾ ਮੇਰੀਆਂ ਅੱਖਾਂ ਦੇ ਵਿੱਚੋਂ ਨੀਰ ਛਲਕਣ ਲੱਗ ਪਵੇ। ਇਹ ਉਹਦੀਆਂ ਨਿਸ਼ਾਨੀਆਂ ਨੇ ਆਉਣ ਦੀਆਂ। ਮੇਰੀਆਂ ਅੱਖਾਂ ਦੇ ਵਿੱਚੋਂ ਨੀਰ ਦੀ ਧਾਰਾ ਪ੍ਰਵਾਹਿਤ ਹੋ ਤੁਰੇ, ਮੇਰੇ ਬਦਨ ਦੇ ਵਿੱਚ ਕਸਕਾਂ ਤੇ ਇੱਕ ਖਿੱਚ ਸ਼ੁਰੂ ਹੋ ਜਾਏ, ਮੇਰਾ ਰੋਮ ਰੋਮ ਜਿਹੜਾ ਕਿਸੇ ਅਗੰਮੀ ਰਸ ਦੇ ਵਿੱਚ ਜੁੜ ਜਾਏ, ਮੇਰੇ ਸਵਾਸ ਠੰਡੇ ਹੋ ਜਾਣ ਤੇ ਜਦੋਂ ਮੇਰੇ ਅੰਦਰੋਂ ਸਵਾਸ ਸਵਾਸ ਪਿਆਰੇ ਦੀ ਪੁਕਾਰ ਪੈਦਾ ਹੋ ਜਾਏ, ਇਹ ਨਿਸ਼ਾਨੀਆਂ ਨੇ, ਮੇਰਾ ਪਿਆਰਾ ਆ ਗਿਆ ਹੈ। ਜਦੋਂ ਉਹਦੇ ਸ਼ਬਦ ਪੜ੍ਹੇ ਤੇ ਮੈਨੂੰ ਧੰਨ ਗੁਰੂ ਅਰਜਨ ਸਾਹਿਬ ਦੇ ਅੰਮ੍ਰਿਤ ਬਚਨ ਯਾਦ ਆਏ। ਕਹਿਣ ਲੱਗੇ, ਉਮ ਕਿਉਂ ਹੀ ਉਹ ਮਿਲਣ ਪ੍ਰਭ ਤਾਈ, ਜਿਹਨੂੰ ਅਸੀਂ ਪੜ੍ਹਨੇ ਆ ਅਸਨ ਪ੍ਰੇਮ ਉਮਾਹੜਾ। ਅੰਦਰ ਇੱਕੋ ਦਮ ਖਿਰਦਾ ਜਿਹੜਾ ਮਨ ਜਿਹੜਾ ਉਹ ਉਮਾ ਵਿੱਚ ਆਇਆ, ਸੁਨੇਹ ਆ ਗਏ, ਉਮ ਕਿਉਂ ਹੀ ਉਹ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ। ਉਸ ਪਿਆਰੇ ਦੇ ਆਉਣ ਦਾ ਸੁਨੇਹਾ ਸੁਣਿਆ, ਉਸ ਪਿਆਰੇ ਦੇ ਆਉਣ ਦੀ ਆਵਾਜ਼ ਸੁਣੀ ਤੇ ਉਹਦੇ ਸੁਨੇਹੇ ਦੇ ਨਾਲ ਹੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਅਸੀਂ ਆਪਣੇ ਹਿਰਦੇ ਦੀ ਸੇਜ ਵਿਛਾ ਦਿੱਤੀ। ਆ ਜਿਹੜੇ ਆਉਣ ਦਾ ਸੁਨੇਹਾ ਹੈ, ਇਹਦਾ ਮਤਲਬ ਅੱਖਾਂ ਵਿੱਚੋਂ ਬਾਣੀ ਪੜਦਿਆਂ ਨੀਰ ਭਰ ਆਉਣਾ, ਕਿਸੇ ਨਾਲ ਬੋਲਣ ਨੂੰ ਚਿੱਤ ਨਾ ਕਰਨਾ, ਬਾਣੀ ਪੜਦਿਆਂ ਪੜਦਿਆਂ ਅੰਦਰੋਂ ਪਿਆਰੇ ਦੀ ਤੜਫ ਇੱਕੋ ਦਮ ਪ੍ਰਬਲ ਤੇਜ ਹੋ ਜਾਣੀ, ਇਹ ਨਿਸ਼ਾਨੀਆਂ ਨੇ ਉਸ ਬੈਰਾਗੀ ਦੀਆਂ, ਉਸ ਰਸਕ ਪੁਸ਼ ਪੁਰਸ਼ ਦੀਆਂ ਜਿਸ ਦੇ ਹਿਰਦੇ ਦੀ ਸੇਜ ਉੱਤੇ ਪਰਮਾਤਮਾ ਆਉਣ ਲੱਗੇ। ਹਜ਼ੂਰ ਨੇ ਬਾਣੀ ਵਿੱਚ ਫੁਰਮਾਇਆ ਕਿ ਉਹਨਾਂ ਦੀ ਤਾਂਗ ਇੱਕ ਉਸ ਚਾਤਰਕ ਦੀ ਤਰ੍ਹਾਂ ਹੁੰਦੀ ਏ, ਜਿਹਦੀਆਂ ਅੱਖਾਂ ਵਿੱਚ ਨੀਰ ਹੈ, ਜ਼ਬਾਨ ਦੇ ਵਿੱਚ ਬੋਲ ਨੇ। ਲੋਕ ਰਾਤ ਨੂੰ ਅੱਧੀ ਰਾਤ ਆਰਾਮ ਕਰਦੇ ਨੇ, ਪਰ ਚਾਤਰਕ ਵਿੱਚ ਝਾਤੀ ਮਾਰ ਕੇ ਦੇਖੋ, ਉਹ ਸੁੱਤੇ ਅੱਧੀ ਰਾਤ ਲੋਕਾਂ ਦੇ ਸਿਰ ਤੇ ਕਲੋਤਾ ਪੀਆ ਪੀਆ ਨੂੰ ਪੁਕਾਰਦਾ ਹੈ। ਇਹ ਵੇ ਤੜਫ ਹਜ਼ੂਰ ਬਾਬਾ ਨਾਨਕ ਜੀ ਦੇ ਅਮੋਲਕ ਬਚਨ ਨੇ ਕਿ ਰੈਨ ਬਬੀਹਾ ਬੋਲਿਓ ਮੇਰੀ ਮਾਈ, ਮਾਂ ਅੱਧੀ ਰਾਤ ਗਈ ਦੇਖ ਪਪੀਏ ਬੋਲਦੇ ਪਏ ਨੇ, ਇਹਨਾਂ ਦੇ ਅੰਦਰ ਸਿੱਖ ਹੈ ਆਪਣੇ ਪਿਆਰੇ ਨੂੰ ਮਿਲਣ ਦੀ। ਰੈਨ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲ ਲਾਤੀ, ਦਰਸ਼ਨ ਪਿਆਸ ਰਜ਼ਾਈ, ਉਹਨਾਂ ਦੀਆਂ ਅੱਖਾਂ ਵਿੱਚ ਨੀਰ, ਉਹਨਾਂ ਦੀ ਜ਼ਬਾਨ ਦੇ ਵਿੱਚ ਉੱਚੀ ਉੱਚੀ ਸ਼ਬਦ, ਲੋਚਨ ਤਾਰ ਲਲਤਾ ਬਿਲ ਲਾਤੀ, ਦਰਸ਼ਨ ਪਿਆਸ ਰਜ਼ਾਈ, ਆਪਣੇ ਪਿਆਰੇ ਬਿਨ ਖਿਨ ਰਹਿ ਨਾ ਸਕੂੰ, ਬਿਨ ਮਿਲੇ ਨੀਂਦ ਨਾ ਪਾਈ। ਉਸ ਆਪਣੇ ਪਿਆਰੇ ਨੂੰ ਮਿਲਣ ਤੋਂ ਬਿਨਾਂ ਇੱਕ ਖਿਨ ਵੀ ਮੈਂ ਰਹਿ ਨਹੀਂ ਸਕਦਾ। ਹਜ਼ੂਰ ਨੇ ਹੋਰ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ ਕਿ ਜਿਸ ਦੇ ਅੰਦਰ ਇਹ ਜਗਿਆਸਾ ਪੈਦਾ ਹੋ ਜਾਏ ਮਿਲਦੀ, ਵੇਖੋ ਪਿਆਸ ਬੜੀ ਵੱਡੀ ਚੀਜ਼ ਹੈ, ਪਾਣੀ ਦੇ ਦਰਿਆ ਭਰ ਕੇ ਵਗਦੇ ਹੋਣ, ਜਿਸ ਬੰਦੇ ਦੇ ਅੰਦਰ ਪਿਆਸ ਨਹੀਂ, ਸ਼ਾਇਦ ਉਹਨੂੰ ਏਡੇ ਵੱਡੇ ਪਾਣੀ ਦੇ ਭੰਡਾਰੇ ਦੀ ਕੋਈ ਕਦਰ ਨਾ ਹੋਵੇ। ਅੰਨ ਦੇ ਢੇਰ ਲੱਗੇ ਹੋਣ, ਜੇ ਅੰਦਰ ਭੁੱਖ ਨਹੀਂ ਤੇ ਹੋ ਸਕਦਾ ਬੰਦਾ 36 ਪ੍ਰਕਾਰ ਦੇ ਪਦਾਰਥਾਂ ਦੀ ਕੀਮਤ ਵੀ ਨਾ ਜਾਣੇ। ਜਿਸ ਦਿਨ ਪਿਆਸ ਪੈਦਾ ਹੋ ਜਾਏਗੀ, ਉਸ ਦਿਨ ਪਾਣੀ ਦੀ ਇੱਕ ਬੁੱਕ ਇੱਕ ਘੁੱਟ ਦੀ ਵੀ ਕੀਮਤ ਬੰਦਾ ਜਾਣਨ ਲੱਗ ਪੈਂਦਾ ਹੈ। ਪਿਆਸ ਤੋਂ ਬਿਨਾਂ ਦਰਿਆਵਾਂ ਦੀ ਕੀਮਤ ਵੀ ਨਹੀਂ। ਸਰੀਰ ਦੀ ਪਿਆਸ ਪੈਦਾ ਹੋਵੇ ਤੇ ਪਾਣੀ ਦੀ ਬੂੰਦ ਬੂੰਦ ਦੀ ਕੀਮਤ ਪਤਾ ਲੱਗਦੀ ਏ। ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ ਤੇ ਬਾਣੀ ਦੇ ਇੱਕ ਇੱਕ ਅੱਖਰ ਦੀ ਕੀਮਤ ਪਤਾ ਲੱਗਦੀ, ਕਿਉਂਕਿ ਪਾਣੀ ਦੀ ਪਿਆਸ ਪਾਣੀ ਦੀ ਕਦਰ ਕਰਨ ਦੀ ਜਾਚ ਦੱਸਦੀ ਏ, ਤੇ ਰੱਬ ਨੂੰ ਮਿਲਣ ਦੀ ਪਿਆਸ ਗੁਰੂ ਕੀ ਬਾਣੀ ਦੀ ਕਦਰ ਕਰਨ ਦੀ ਜਾਚ ਦੱਸਦੀ ਹੈ। ਸਰੀਰ ਵਿੱਚ ਭੁੱਖ ਪੈਦਾ ਹੋਵੇ ਉਹ ਇੱਕ ਇੱਕ ਦਾਣੇ ਦੀ ਕਦਰ ਦੱਸ ਦਈਏ ਤੇ ਕਦੀ ਦੇਖੋ ਉਹਨਾਂ ਲੋਕਾਂ ਵੱਲ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ। ਕਈ ਵਾਰੀ ਉਹ ਭੁੱਖੇ ਲੋਕ ਕੂੜੇ ਦੇ ਢੇਰ ਤੇ ਬੈਠੇ ਹੋਏ ਦਾਣੇ ਇਕੱਠੇ ਕਰੀ ਜਾਂਦੇ ਨੇ। ਪੇਟ ਦੀ ਭੁੱਖ ਦੱਸਦੀ ਇੱਕ ਦਾਣੇ ਦੀ ਕੀਮਤ ਕੀ ਕਹੇ, ਤੇ ਪਰਮਾਤਮਾ ਨੂੰ ਮਿਲਣ ਦੀ ਭੁੱਖ ਦੱਸਦੀ ਏ ਕਿ ਪਰਮਾਤਮਾ ਦੇ ਸ਼ਬਦਾਂ ਦੀ ਕੀਮਤ ਕੀ। ਇਹ ਇੱਕ ਅੰਦਰ ਦੀ ਬਿਰਤੀ ਹੈ। ਜੇ ਪਿਆਸ ਨਹੀਂ ਤੇ ਪਾਣੀ ਦੀ ਕਾਦੀ ਕਦਰ। ਹਜ਼ੂਰ ਨੇ ਅੰਮ੍ਰਿਤ ਬਾਣੀ ਦੇ ਵਿੱਚ ਕਿਰਪਾਲਤਾ ਭਰਿਆ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੁੰਦਾ ਕਿ ਜਦੋਂ ਦਰਸ਼ਨਾਂ ਦੀ ਪਿਆਸ ਪੈਦਾ ਹੋਈ ਤੇ ਤਰਲਾ ਲੈ ਕੇ ਕਿਹਾ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਕੋਈ ਆਣ ਮਿਲਾਵੇ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਕਿਸ ਮੋਖਨ ਲਾਲ ਪਿਆਰੇ ਖੋ ਫਿਰੋ ਖੋ ਜੰਤੀਆ। ਉਸ ਮਨ ਨੂੰ ਮੋਹਣ ਵਾਲੇ ਪ੍ਰਭੂ ਨੂੰ ਮੈਂ ਖੋਜਣ ਤੁਰੀ ਆ। ਤਿਸ ਮੋਹਨ ਲਾਲ ਪਿਆਰੇ ਖੋ ਫਿਰੋ ਖੋ ਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ। ਇੱਕ ਨਿਮਕ ਸਮਾਂ ਹੀ ਕਿਤੇ ਦੀਦਾਰ ਬਖਸ਼ ਦੇ। ਇੱਕ ਭੋਰੀ ਦਰਸ਼ਨ ਦੀਜੈ ਨੈਣ ਖਮਾਰੇ ਪ੍ਰੈ ਰੰਗ ਰੰਗਾਰੇ ਇੱਕ ਤਿਲ ਪੀ ਨਾ ਧੀ ਰੀਜੈ। ਨੇਤਰ ਇੱਕ ਖਿਨ ਵੀ ਤੇਰੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਹਜ਼ੂਰ ਨੇ ਤਾਂ ਇੱਥੋਂ ਤੱਕ ਸ਼ਬਦ ਕਹੇ ਨੇ ਬਾਣੀ ਵਿੱਚ ਕਿ ਜਦੋਂ ਕੋਈ ਅੱਤ ਦਾ ਪਿਆਰਾ ਅਤਿਥੀ ਮਹਿਮਾਨ ਜਾਂ ਪ੍ਰਾਹੁਣਾ ਘਰ ਵਿੱਚ ਆਵੇ, ਅਸੀਂ ਘਰ ਦੇ ਆਸਣ ਦੇ ਬਸਤਰ ਬਦਲਦੇ ਨੇ। ਜਿਸ ਮੰਜੇ ਤੇ ਉਹਨੇ ਵਿਸ਼ਰਾਮ ਕਰਨਾ ਅਸੀਂ ਬਿਸਤਰਾ ਬਦਲਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ, ਹੇ ਪ੍ਰਭੂ ਜੀ ਕਿ ਤੁਸੀਂ ਆਉਣਾ, ਤੁਹਾਡੇ ਆਉਣ ਲਈ ਕਿਹੜੇ ਬਸਤਰ ਵਿਛਾਵਾਂ? ਕੋਈ ਸੂਤੀ ਬਸਤਰ ਨਹੀਂ, ਕੋਈ ਸਿਲਕ ਦੇ ਬਸਤਰ ਨਹੀਂ। ਕਹਿੰਦੇ ਨੇ ਤੁਸੀਂ ਆਉਣਾ ਤੇ ਮੈਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਬਿਸਤਰੇ ਬਣਾਉਣ ਲੱਗਾ ਵਾਂ, ਤੇ ਆਓ ਮੇਰੀਆਂ ਅੱਖਾਂ ਦੀਆਂ ਪੁਤਲੀਆਂ ਉੱਤੇ ਆਪਣਾ ਆਸਣ ਲਾ ਲਓ। ਮਾਰੂ ਡੱਖਣੇ ਵਿੱਚ ਇੱਕ ਬਚਨ ਹੁੰਦਾ, ਦੇਖਣ ਕੋ ਮੁਸ਼ਤਾਕ। ਮੁਸ਼ਤਾਕ ਦਾ ਅਰਥ ਹੈ ਕਿ ਚਾਹਵਾਨ। ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ ਫਿਰਦਾ ਕੀਤਾ ਹਾਲ ਜਾਂ ਡਿੱਠਮ ਤਾਂ ਮਨ ਧਰਾਪਿਆ। ਖਜ਼ੂਰ ਨੇ ਮਾਰੂ ਡੱਖਣੇ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਹੇ ਪਿਆਰੇ ਕਿ ਤੁਸੀਂ ਆਓ ਤਾਂ ਸਹੀ ਕਿ ਮੈਂ ਆਪਣੇ ਨੇਤਰਾਂ ਦੀ ਸੇਜ ਵਿਛਾ ਕੇ ਤੁਹਾਨੂੰ ਆਪਣੇ ਨੇਤਰਾਂ ਦੀ ਸੇਜ ਉੱਤੇ ਬਿਠਾਣਾ ਲੋਚਨਾ। ਹਜ਼ੂਰ ਨੇ ਕਿਹਾ, ਇੱਕ ਖਿਨ ਵੀ ਨੇਤਰ ਨਹੀਂ ਰਹਿ ਸਕਦੇ ਕਿ ਸੁਣ ਯਾਰ ਖਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਖੋ ਫਿਰੋ ਖੋ ਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਖਮਾਰੇ ਪ੍ਰੈ ਰੰਗ ਰੰਗਾਰੇ ਇੱਕ ਤਿਲ ਪੀ ਨਾ ਧੀ ਰੀਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀਆ। ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਣੋ ਇੱਕ ਦੀਨਾ ਦੇਹੋ ਦਰਸ਼ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ। ਖਿਰਦੇ ਵਿੱਚ ਦਰਸ਼ਨਾਂ ਦੀ ਤਾਂਗ ਲੈ, ਦੇਖੋ ਉਮਰ ਦਾ ਕੋਈ ਤਕਾਜਾ ਨਹੀਂ। ਵਾਹਿਗੁਰੂ ਮਿਹਰ ਕਰੇ ਕਿਸੇ ਦੀ ਬਾਲ ਉਮਰ ਵਿੱਚ ਇਹ ਤੜਪ ਪੈਦਾ ਹੋ ਜਾਏ। ਜੇ ਬਾਲ ਉਮਰ ਵਿੱਚ ਨਹੀਂ, ਪਰਮਾਤਮਾ ਦਇਆ ਕਰੇ ਜਵਾਨੀ ਵਿੱਚ ਪਿਆਰੇ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ। ਜੇ ਜਵਾਨੀ ਵਿੱਚ ਨਹੀਂ ਤੇ ਘੱਟੋ ਘੱਟ ਵਾਹਿਗੁਰੂ ਜੀ ਮਿਹਰ ਕਰੋ, ਬੁਢੇਪਾ ਕੰਧੀ ਉੱਤੇ ਰੁਖੜਾ ਹੈ, ਕਿਤੇ ਬੁਢੇਪੇ ਵਿੱਚ ਹੀ ਪਿਆਰੇ ਨੂੰ ਮਿਲਣ ਦੀ ਚਾਹ ਪੈਦਾ ਹੋ ਜਾਏ। ਤੇ ਜਦੋਂ ਇਹ ਹੋ ਜਾਏ, ਖਿਰਦੇ ਚਾਹ ਨਾਲ ਦਰਸ਼ਨਾਂ ਦੀ ਤੜਪ ਨਾਲ ਬੇਬਲ ਹੁੰਦੇ ਨੇ, ਤੇ ਫਿਰ ਪਿਆਰੇ ਵੱਲੋਂ ਰਹਿਮਤਾਂ ਵਰਸਦੀਆਂ ਹਨ। ਇੱਥੇ ਦਰਸ਼ਨ ਦੀ ਚਾਹ ਦਾ ਅਰਥ ਕੇਵਲ ਇੱਕ ਪਾਸੜ ਪ੍ਰੀਤ ਨਹੀਂ ਕਿ ਜਗਿਆਸੂ ਤਾਂ ਪੁਕਾਰਦਾ ਪਿਆ ਪਰ ਪਿਆਰੇ ਨੇ ਨਹੀਂ ਜਾਣਾ। ਇੱਕ ਉਦਾਹਰਨ ਮੈਂ ਕਿਹਾ ਸੀ, ਦੋ ਉਦਾਹਰਨਾਂ ਦੇਣੀਆਂ ਨੇ, ਇੱਕ ਰਾਹਾਂ ਦੀ ਦਿੱਤੀ ਤੇ ਦੂਸਰੀ ਹੈ ਕਸ਼ਮੀਰ ਦੀ ਧਰਤੀ। ਕਿਉਂਕਿ ਅਸੀਂ ਗੁਰੂ ਇਤਿਹਾਸ ਨੂੰ ਜ਼ਰੂਰ ਜੁੜੀਏ ਤੇ ਖਾਸ ਕਰਕੇ ਜਦੋਂ ਇਹੋ ਜਿਹੇ ਸ਼ਬਦ ਹੁੰਦੇ ਨੇ ਤੇ ਉਹਨਾਂ ਦੀ ਵਿਆਖਿਆ ਵਿੱਚ ਬਜਾਏ ਖੱਬੇ ਸੱਜੇ ਜਾਣ ਦੇ ਆਪਣੇ ਘਰ ਵਿੱਚ ਉਹਨਾਂ ਗੁਰਮੁਖਾਂ ਦੇ ਦੀਦਾਰ ਪਾਈਏ ਜਿਨ੍ਹਾਂ ਨੇ ਸੱਚੀ ਮੁੱਚੀ ਤੜਪ ਰੱਖ ਕੇ ਪਿਆਰੇ ਨੂੰ ਪੁਕਾਰਿਆ। ਕਸ਼ਮੀਰ ਦੀ ਧਰਤੀ ਹੈ ਤੇ ਭਾਈ ਸੇਵਾਦਾਸ, ਉਸ ਦੀ ਮਾਂ ਦੇ ਅੰਦਰ ਵੀ ਤੜਪ ਪੈਦਾ ਹੋਈ। ਭਾਵੇਂ ਇਤਿਹਾਸ ਨੇ ਸ਼ਬਦ ਕਹੇ ਨੇ ਕਿ ਭਾਈ ਸੇਵਾਦਾਸ ਗੁਰੂ ਕਾ ਸਿੱਖ मां नू लगन लगी सी भाग भरी नू अपने पुत्र दे जीवन तो, पर जदो असी उस अस्थान दे दर्शन करने हैं ते उत्थों दे जेड़े तत्थ ने मौखिक इतिहास है, कई गल्लां लिखत विच नहीं आईयां, पर उस अस्थान दे दर्शन करो ते उत्थे जाके तुहानू बहुत कुछ नवा सुननू मिलेगा। कहिंदे ने इह सेवादास बड़ा विद्वान सी ते इहदा सुभाअ सी जिथे जाना कोई साधु मिल जाना उहदे नाल बहस करन लग पैणा, कोई विद्वान मिलना उहदे नाल चर्चा करन लग पैणा, कोई पंडित मिलना उहदे नाल गोष्ठी करनी, पर नाल गोष्ठी करन तों बाद उहनू झुका के अंदर दे खंकार दे रस दी पूर्ति लैण। अज वी तुसी देखोगे कई बंदियां दा सुभाअ हुंदा है उन्हें एक दो नुकता चेते कीता हुंदा है, वो जेड़ा आएगा ना उहदे सामने अपना सवाल आप रखणगे ते उत्तर भी उन्हां नूं आउंदा हुंदा है, होर किसे नूं पता ही नहीं, अपने सवाल रखणगे ते जदों ना पता लगे फिर कहणगे वेखो वड्डे वड्डे ज्ञानियां नूं पुछिया इहदे किसे नूं भी नहीं पता, इह कल्ला मैनूं पता, मैं तुहानूं दस देना इहदे अर्थ ने। वो सारी जिंदगी दो नुकतियां विचों हंकार दा रस लई जांदे, अगे नहीं तुरे। हुण सेवादास दा सुभाअ सी आपे सवाल करने, जिन्हें खार जाना कहना फलाने बंदे नूं भी थले ला दिता। अज भी असी देखने हां ये तर्क ना समझो कथा हुंदी है ना, ते साडा तकरीबन एक सुभाअ बन गया, अज फलाने बंदे ने छिल ला के रख दिती, कथा दे विच उहने इहो जी छिल लाई धूड़ां धमा दित्तियां सी, इह शब्द वरतने हां। नहीं प्यारे हो, कथा तां गुरु दा शब्द कदी द्वेष नहीं रखदा, जे शब्द दी गल करदियां वी असी छिल लोकां दी लां तुर पए इहदा मतलब फिर असी गुरु दे शब्द नूं जाणिया नहीं। सतगुरु शब्द गुरु तां सब दा भला मनांदे ने, सेवादास ने चर्चा करके जितना कहिंदे ने गुरु हरगोबिंद साहिब दे दर्शना लई ऐस पावन पवित्र धरती ते आया, मन च इह लोचा रख के कि सुनिया उन्हां दे कोल संगत बहुत आउंदी है, उन्हां नूं संगत बहुत चाहुंदी है, प्यार करदी है, मन ने कहा जे इन्ने लोक उन्हां कोल आउंदे ने चल के चर्चा कर, हजूर दे कोल आया चर्चा कर ली, ते संगत अमृत वेले दे दीवान विच आ रही सी, इह वी कतार विच खलोता पिछे, पर मन दी भुख सी कदों मौका मिले मैं अगे जावां ते अपने सवाल रखा। हजूर ने उच्ची आवाज विच कहा सेवादास तेनू कतार विच तुरिया कुछ देरी लग जाएगी, तेरा मन खलोंदा नहीं पिया, तू सब तो पहला आ जा, जेने तेरे मन दे सवाल ने तू सब तो पहला कर ले, बस इन्नी गल कहन दी देर सी कि तेरा मन टिकदा नहीं पिया, तू दूर खलोता है, आ तू सब तो पहला। अगे आ तां गया, सवाल तां कादा करना सी, चरण पकड़ के रोन लग पिया। हजूर ने कहा बहुत कुछ पढ़िया ही पर अजे तक ए भी पढ़ी मैं कौन खां, बड़े ग्रंथ तू वाचे नहीं, प्रेम दे अखरां दी समझ तेनू पई है, अजे तक तू अपनी खौमे दे लई यतन कीते, मैं हर बंदे नू खरावां, ओ जितन वालिया जिंदगी दी बाजी खारना पे, कदी रब दे सामने खारन दी जा सिख लै ते जिंदगी दी बाजी जित के जाए। जदों इन्ने कु शब्द कहे चरण पकड़ लै फिर नहीं बोलिया, सतगुरु दे कीर्तन नूं सुनिया बाणी नूं सुनिया। मैं संखेप च बेनती करा, सुखमनी साहिब दा पाठी बनिया, अमृत गुरबाणी दा पाठ शुरू कर दिता ते सेवादास दा अंदर नाम विच भिजन लगा, ते बाणी दा सुभाग है ज्यों ज्यों बंदे दे अंदर जांदी है त्यों त्यों इहदे अंगां नूं भी तब्दील करी जांदी। बेनती समझियो, अखां विच तब्दीली आ जाएगी, कन्नां भी तब्दीली आ जाएगी, कल्ले इन्हां अंगां दी बिरती नहीं, इथों तक कि ज्यों ज्यों गुरु की बाणी अंदर धसी जाएगी बंदे दे चेहरे दे रंग विच भी तब्दीली आ जाती। सतगुरु ने बाणी च फरमाया है ना कि कवन बनी री तेरी लाली, कवन रंग तू भई गुलाली, जे तब्दीली आई ते ताई क्या भैने लाल चोलना तै तन सोया सुरजन भानी तामन मोहा। अंदर ज्यों ज्यों बाणी वसेगी त्यों त्यों तब्दीली आएगी। सेवा राम दे जबान विच एदे शरीर भी तब्दीली आई, इन्हां बाणी विच भिज गया, यह वापस गया। मां बड़ी खुश सी, भाग भरी, मेरा पुत्र पता नहीं अज किन्ने कु विद्वान जित के आया। आउंदिया सार माता जी दे चरणा विच, भाग भरी दे चरणा च मत्था टेकिया। एदे शब्दां विच, एदे बोलां विच कोई अगम्मी रस सी, क्योंकि एदे बोलां विच गुरु नानक जी दी अमृत बाणी दा रस मिल चुका है। मां ने कहा पुत्र होया की? कहन लगे मां अज तीकरा दुनिया नू जित के आउंदा रहा, सच जानी अज तो बाद मैं खारना शुरू कर दिता है, सब तो पहला मैं आपा गुरु दे चरणा विच हार आया। मैं कई बारी बेनती करना कि जदों बंदा जित के आउंदा है ना, उहनू लोक फुल्लां दा हार पांदे, शायद पिछले साल कीती होवे, वो एक गल चेते रखे, उहदे अगे ढोल वजदे ने, वाजे वजदे ने। दरबार साहब भी कई सज्जन फिर जदों आउंदे ने, वैसे जदों रब किसे नू जित दे ना ते काफले बढ़ा के नहीं, मेरा ख्याल इनू ऐस पासों आके पहला लंगर दे भांडियां च खलोना चाहिए। सच्चे पातशाह कृपा करके मैनू सोझी दे, तेरे दरबार विच मत्था किवें टेकना। ते जे हार पाए अगे ढोल वजे, चेते रखी जित के बाहर निकलिया, आउंदियां सार पहला तेनू हार पिया है, तू हार दसदा जितण दा मान ना करी। जे अज जित दे ढोल वजदे पए ने ते हार भी चेते रखी, पंजां सालां बाद तेरे गल विच दूजा हार भी पै सकदा। हार जित तो बाद ही पैंदा है, जितण तो बाद बंदा हारदा है। कहन लगा मां मैं सब कुछ हार आया। सुखमनी साहब दा पाठ सुनाया ते माई टिक गई, पता नहीं केड़े पूर्वले भाग जागे पुत्र तो बाणी सुनी, इन्नी मन विच तड़प पैदा हुई। कहन लगी सेवादास हां तां मैं बिरध, मैनू गुरु दे चरणा विच लै जा। कहन लगे मां तेरा शरीर वडेरा है, किथे श्रीनगर ते किथे अमृतसर, रस्ते भी बिखम सन, किवें जाएगी? कहन लगी फिर एवें दुनिया तो चली जाएगी दर्शना तो बिना। ते उस वेले क्या मां तू भावना नाल बैठ के पुकार, मैनू यकीन है जे नीयत रास कर लेंगी ते गुरु खुद भी घर आ जाए। ताई साहब ने बाणी विच कह कहन लगे जोग ना भगवी कपड़ी, जोग ना मैले वेस, नानक घर बैठिया जोग पाईया सतगुर कह उपदेश। जोग दा अर्थ है मुला मिलाप, घर ही बैठिया शौ मिले जे नीयत रास करे। माता ने बाणी पढ़नी पुत्र तो शुरू कीती ते मन चाया गुरु जी आउणगे ते भेटा की रखेंगी। बुढ़ी माई ने सूत कतना शुरू कीता, आप कपाह बुझवाई, आप वेली, आप पिनी, आप कत्ती, ते फिर आप ओदा कपड़ा बनान लगी। इतिहास कहिंदा है कि जिस दिन माता ने खजूर दा सुंदर पोशाक बना दिती, उस वेले ओदे अखां दी जोत चली गई। असी पढ़िया जदों उत्थे दर्शन कीते ते ए गल्लां मिलियां, जोत चली गई, पर अंदर दी बेबलता सी। गुरु हरगोबिंद साहब जी नूं पुकार दी रही, प्यारे सच्चे पातशाह दो पड़ावां दी थां एक एक पड़ां करके माता दे घर श्रीनगर जा पहुंचे। ते शाम वेले दरवाजा खड़का, उच्ची आवाज विच क्या मां अरदासां करके बूहे ना बंद कर, आ देख तू पुकारिया असी तेरे कोल आ गए। ए अंदर दी तड़प है कि जिस दे अंदर भी पैदा हो जाए, गुरमुखो बैराग विच आए हुए अथरू करोड़ा जन्मां दी मैल धोंदे ने, ते जिदा अंदर निर्मल हो जाए गुरु जी क्यों नहीं आउणगे। दरवाजा खुलिया, सेवादास ने दर्शन कीते ते बुढ़ी मां दा हथ पकड़ के क्या मां तन गुरु हरगोबिंद साहब आए ने। जदों शब्द सुनिया गुरु हरगोबिंद साहब आए ने, रोम रोम विच इक चरनाड़ सी, सच्चे पातशाह आए पर अखां तो नजर नहीं आ रहा। खजूर ने उत्थे बरशा मार के नीर कढ़िया अस्थान ते, कहन लगे छट्टे मार के लै मां ਅੱਖਾਂ ਦੀ ਜੋਤ ਮਿਲੇਗੀ, ਰੱਜ ਕੇ ਦੀਦਾਰ ਪਾਈ। ਮਾਤਾ ਨੇ ਹਜ਼ੂਰ ਦੇ ਦਰਸ਼ਨ ਕੀਤੇ, ਕੰਬਦੇ ਹੱਥਾਂ ਨਾਲ ਪੋਸ਼ਾਕ ਦਿੱਤੀ। ਗੱਲ ਖੱਦਰ ਦੇ ਕੱਪੜੇ ਦੀ ਨਹੀਂ, ਗੱਲ ਕੇਵਲ ਮਾਈ ਦੀ ਨਹੀਂ, ਗੁਰਮੁਖੋ ਉਸ ਦੇ ਅੰਦਰ ਦੀ ਬੇਬਲਤਾ ਨੂੰ, ਤੜਪ ਨੂੰ ਦੇਖੋ। ਜੇ 100 ਦੇ ਨੇੜੇ ਟੁਕੀ ਹੋਈ ਇੱਕ ਮਾਂ ਦਰਸ਼ਨਾਂ ਦੀ ਪਿਆਸ ਰੱਖ ਕੇ ਗੁਰੂ ਨੂੰ ਆਪਣੇ ਘਰ ਆਵਾਜ਼ਾਂ ਮਾਰ ਕੇ ਖਿੱਚ ਕੇ ਲੈ ਆਉਂਦੀ ਏ, ਮੈਣਾ ਤੂੰ ਕਿਤੇ ਤੜਪ ਪੈਦਾ ਕਰਕੇ ਪੁਕਾਰ ਤਾਂ ਸਹੀ, ਸਾਈ ਤੇਰੇ ਹਿਰਦੇ ਘਰ ਵਿੱਚ ਕਿਉਂ ਨਹੀਂ ਆਉਣਗੇ। ਮਾਤਾ ਨੇ ਸੁੰਦਰ ਪੁਸ਼ਾਕ ਦਿੱਤੀ, ਹਜ਼ੂਰ ਨੇ ਆਪਣੇ ਤਨ ਤੇ ਉਹ ਖੱਦਰ ਦਾ ਚੋਲਾ ਪਾਇਆ, ਕਲਗੀਆਂ ਸਜਾਉਣ ਵਾਲੇ, 2 ਕਿਰਪਾਨਾਂ ਪਾਉਣ ਵਾਲੇ, ਕੀਮਤੀ ਪੁਸ਼ਾਕਾਂ ਪਾਉਣ ਵਾਲੇ ਨੇ, ਪ੍ਰੇਮ ਦੀ ਸੂਤ ਨਾਲ ਕੱਤੇ ਹੋਏ ਧਾਗੇ ਦਾ ਚੋਲਾ ਆਪਣੇ ਤਨ ਤੇ ਪਾਇਆ ਤੇ ਨਾਲ ਕਿਹਾ, ਮਾਂ ਜੋ ਮੰਗੋਗੇ ਅੱਜ ਮਿਲੇਗਾ। ਤੇ ਮਾਤਾ ਨੇ ਇੱਕੋ ਗੱਲ ਮੰਗੀ, ਸੱਚੇ ਪਾਤਸ਼ਾਹ ਇਸ ਥਾਂ ਤੇ ਕੋਈ ਵੀ ਆਵੇ, ਇੱਕ ਕਿਰਪਾ ਕਰ ਦਿਓ, ਉਹਦੇ ਹਿਰਦੇ ਵਿੱਚ ਮੇਰੇ ਵਰਗੀ ਭਾਵਨਾ ਪੈਦਾ ਹੋ ਜਾਏ। ਸਿਰਫ ਦੁਨੀਆਂ ਨੂੰ ਭਾਵਨਾ ਦੀ ਦਾਤ ਦਿਓ, ਪ੍ਰੇਮਾ ਭਗਤੀ ਦੀ ਦਾਤ ਦਿਓ। ਕਹਿਣ ਲੱਗੇ, ਮਾਂ ਕੁਛ ਹੋਰ ਮੰਗ। ਕਹਿਣ ਲੱਗੀ, ਬਸ ਮੈਂ ਇਸ ਕਰਕੇ ਰੁਕੀ ਸਾਂ ਦੁਨੀਆਂ ਤੇ ਜਾਣ ਤੋਂ, ਤੁਹਾਡੇ ਦਰਸ਼ਨਾਂ ਦੀ ਖਿੱਚ ਕਰਕੇ। ਇੱਕ ਕਿਰਪਾ ਕਰਿਓ, ਮੈਂ ਕੱਲ ਨੂੰ ਚਲਾਣਾ ਕਰ ਜਾਣਾ, ਮੈਨੂੰ ਆਪਣੇ ਹੱਥੀ ਸੰਸਾਰ ਤੋਂ ਵਿਦਾਇਗੀ ਦੇ ਦਿਆ ਜੀ। ਗੁਰਮੁਖੋ ਇਹ ਸਹੀ ਹੈ, ਪਰਮਾਤਮਾ ਦਇਆ ਕਰੇ ਕਿ ਕਿਸੇ ਦੇ ਅੰਦਰ ਇਹ ਦਰਸ਼ਨਾਂ ਦੀ ਤੜਪ ਪੈਦਾ ਹੋ ਜਾਏ, ਫਿਰ ਸਮਝੌਤੇ ਨਹੀਂ ਕੀਤੇ ਜਾਂਦੇ। ਮੈਂ ਤਾਂ ਅਰਦਾਸ ਕਰਾਂਗਾ ਜੇ ਤੁਸੀਂ ਮੈਨੂੰ ਆਹ ਕੁਛ ਦਿਓਗੇ। ਆ ਗੁਰੂ ਜੀ ਦੀ ਅਸ਼ਟਪਦੀ ਸੁਣੀਏ ਤੇ ਇੱਕ ਇੱਕ ਪਵਿੱਤਰ ਤੁਕ ਦੇ ਅਰਥ ਆਪਾਂ ਕਰਨੇ। ਹਜ਼ੂਰ ਨੇ ਪਹਿਲਾ ਬਚਨ ਕਿਹਾ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਕੋਈ ਜਨ ਖਰਸਿਓ ਦੇਵੈ ਜੋਰ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਮੇਰੇ ਮਨ ਨੂੰ ਚੰਗੇ ਲੱਗਣ ਵਾਲੇ ਪਰਮਾਤਮਾ ਨੂੰ ਕੋਈ ਮਿਲਾ ਦੇ, ਤੇ ਜੇ ਮਿਲਾ ਦੇਗਾ, ਹਉ ਤਿਸ ਪੈ ਆਪ ਵੇਚ ਆਈ, ਮੈਂ ਆਪਣਾ ਆਪ ਸਭ ਕੁਛ ਉਸ ਦੇ ਸਾਹਮਣੇ ਰੱਖ ਕੇ ਵੇਚ ਦੇਵਾਂ।
ਰਹਾਉ ਜੇ ਸੁਖ ਦੇਹ ਤਾ ਤੁਝ ਅਰਾਧੀ, ਦੁਖ ਪੀ ਤੁਝ ਧਿਆਈ।
ਹੇ ਵਾਹਿਗੁਰੂ ਜੀ, ਜੇ ਸੁਖ ਦੇਵੋਗੇ ਤੇ ਤਾਂ ਵੀ ਤੁਹਾਡੀ ਆਰਾਧਨਾ ਕਰਾਂਗਾ, ਤੇ ਜੇ ਮੰਨ ਲਓ ਮੇਰੀ ਜ਼ਿੰਦਗੀ ਵਿੱਚ ਸਰੀਰਕ ਦੁੱਖ ਕੋਈ ਆ ਜਾਂਦਾ, ਕੋਈ ਮੁਸੀਬਤ ਆ ਜਾਂਦੀ ਏ, ਕੋਈ ਵਿਪੱਤੀ ਆ ਜਾਂਦੀ ਏ, ਮੈਂ ਦੁੱਖ ਵਿੱਚ ਵੀ ਆਪ ਜੀ ਦੀ ਆਰਾਧਨਾ ਕਰਾਂਗਾ। ਕੇਵਲ ਸੁੱਖ ਵਿੱਚ ਨਹੀਂ, ਸੁੱਖ ਤੇ ਦੁੱਖ ਮੇਰੇ ਅੰਦਰ ਦੀ ਮੰਜ਼ਿਲ ਨਹੀਂ, ਮੇਰੇ ਅੰਦਰ ਦੀ ਮੰਜ਼ਿਲ ਕਹਿ ਤੁਹਾਡਾ ਦੀਦਾਰ ਤੇ ਆਪ ਜੀ ਦਾ ਮਿਲਾਪ, ਸੁੱਖ ਵਿੱਚ ਵੀ ਆਰਾਧਨਾ ਤੇ ਦੁੱਖ ਵਿੱਚ ਵੀ ਆਪ ਜੀ ਦਾ ਚਿੰਤਨ ਹੋਵੇਗਾ।
ਜੇ ਭੁੱਖ ਦੇਹ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ।
ਜੇ ਮੈਨੂੰ ਤੁਸੀਂ ਭੁੱਖ ਦੇ ਦਿਓ, ਭੁੱਖ ਦਾ ਅਰਥ ਕਰਾਂਗੇ ਕਿ ਸੁੱਕੀ ਮਿੱਸੀ ਰੋਟੀ ਮਿਲ ਜਾਏ, ਥੋੜਾ ਖਾਣ ਨੂੰ ਮਿਲੇ। ਸੱਚੇ ਪਾਤਸ਼ਾਹ, ਮੈਂ ਭੁੱਖ ਨੂੰ ਖੁਰਾਕ ਬਣਾ ਕੇ ਅੰਦਰ ਦਾ ਸੰਤੋਖ ਕਰ ਲਵਾਂਗਾ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਇਹਦੇ ਵਿੱਚ ਹੀ ਮੈਂ ਸੰਤੋਖ ਕਰਾਂਗਾ, ਦੁੱਖ ਵਿੱਚ ਸੁਖ ਮਨਾਈ, ਤੇ ਜੇ ਦੁੱਖ ਆ ਜਾਏ ਉਹਦੇ ਵਿੱਚ ਵੀ ਮੈਂ ਅੰਦਰ ਦਾ ਸੁੱਖ ਹੀ ਮਾਣਾਂਗਾ।
ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ।
ਆਪ ਜੀ ਦੇ ਦਰਸ਼ਨਾਂ ਲਈ ਜੇ ਤਨ ਦੇ ਟੁਕੜੇ ਕਰਾਣੇ ਪੈਣ, ਮੈਂ ਤਨ ਵੀ ਕੱਟ ਕੇ ਅੱਗ ਵੀ ਸੜ ਦਿਆਂਗਾ। ਮਨ ਨੂੰ ਵੀ ਚਿਣੀ ਚਿਣੀ ਕਰਨਾ ਪਏ, ਮੈਂ ਇਹਨੂੰ ਵੀ ਕੱਟ ਦਿਆਂਗਾ, ਤੇ ਬਲਦੇ ਹੋਏ ਅੱਗ ਦੇ ਭੱਠ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਦਿਆਂ ਇਹਦੇ ਬਦਲੇ ਹੀ ਆਪ ਜੀ ਦੇ ਦੀਦਾਰ ਹੋ ਜਾਣ।
ਪੱਖਾ ਫੇਰੀ ਪਾਣੀ ਢੋਆ, ਜੋ ਦੇਵਾ ਹੈ ਸੋ ਖਾਈ।
ਆਪ ਜੀ ਦੇ ਦਰਸ਼ਨਾਂ ਲਈ ਜੇ ਸੇਵਾ ਕਰਨੀ ਪਏ ਤੇ ਮੈਂ ਸੰਗਤ ਵਿੱਚ ਸਾਰਾ ਸਾਰਾ ਦਿਨ ਪੱਖਾ ਝੱਲਾਂਗਾ, ਗਰਮੀ ਦੇ ਦਿਨਾਂ ਵਿੱਚ ਪੱਖਾ ਝੱਲਾਂਗਾ, ਤੇ ਜੇ ਪਾਣੀ ਦੀ ਲੋੜ ਪਏ, ਆਪਣੇ ਦੀਦਾਰ ਬਖਸ਼ ਦਿਆ ਜੇ, ਮੈਂ ਆਪਣੇ ਮੋਢੇ ਤੇ ਭਾਂਡੇ ਰੱਖ आप जी दे संगत ली नीर दी सेवा करांगा।
नानक गरीब ढह पाया द्वार हर मेल लहो वड्याई।
तन गुरु रामदास सच्चे पातशाह मेर कर देने कि मैं गरीब नानक गरीब ढह पाया द्वार है, मैं गरीब आप जी दे दरवाजे ते ढह पिया डिग पिया वा ते डिगे हुए नू अपने नाल मिला लो। हर मेल लेखो वड्याई, एक कृपा करो ए बख्शीश दे दियो कि डिगे हुए नू तुहाडे घर विच थां मिल जावे।
अखी काड धरी चरणा तल सब धरती फिर मत पाई।
अखी काड धरी चरणा तल सब धरती फिर मत पाई। एदे अर्थ ने कि सतगुरु जी आप जी मिलो ते मैं अपनिया अखां कढ के आप जी दे पवित्र चरणा दियां तलियां विच रख दिया। फिर सारी धरती दा जे भ्रमण करना पै, मैं धरती दा भ्रमण भी करा आप जी नू खोजन लई। मत पाई दा अर्थ मतां इस खोज करदिया करदिया घूमदिया घूमदिया आप जी दे दीदार हो जा। अखी काड़ धरी चरना तल सब धरती फिर मत पाई। तुरदिया होया खोजदिया होया मता आप जी दे दर्शन हो ही जान।
जे पास बहाला है ता तुझ है अराधी, जे मार कड है पी त्याई।
जे आप जी प्यार नाल पुचकार के मेनू अपने कोल बिठा लोगे, प्यार दे के अपने कोल बिठाओगे ता भी आप जी नू याद करांगा। जे पास बहालें ता तुझे आराधी, जे कोल बिठाओगे ता भी आप जी दी आराधना। ते जे मेनू आए हुए नू तुसी धक्के मार दियो, जे मेनू अपने घर तो बाहर कढ दियो, सच्चे पातशाह आप जी प्यार नाल थापड़ा दियोगे ता भी पवित्र हथ मेरे बदन नू स्पर्श करनगे। ते जे धक्का मारोगे ता भी हथ स्पर्श करनगे, मेनू ता दोनों पासियां तो बख्शिश ही मिलनी। प्यार नाल भी आराधांगा, जे धक्के पैणगे ता भी आप जी नू जपांगा।
जे लोक सलाहे ता तेरी उपमा, जे निंदा ता छोड़ ना जाई।
जेकर परमार्थ नू कमांदिया होया लोक मेरी भावना देख के कहन ए बड़ा चंगा है, ए बड़ी भगती करदा है, ए बड़ी सेवा करदा है, ए बहुत सिमरन करदा है, सच्चे पातशाह जे लोक मेरी सिफत करनगे ते तुहाडे चरणा च खलो के कहांगा मेरियां सिफता नहीं, ए सच्चे पातशाह तेरी उपमा है। जे देह वड्याई ता तेरी वड्याई, ते जे सारी दुनिया ए कहन लग पे तू बड़ा माड़ा है, तू जेड़े पासे लग गया तू डुब जाएगा, सारी दुनिया मेरी निंदिया कर लग पवे, तेदा मतलब ए नहीं मैं निंदिया सुन के आप जी दा दरवाजा छड़ दियांगा। जे सिफत होवेगी ते उपमा तुहाडी, निंदिया होवेगी ते मेरी, मैं अपनी निंदिया सुन लांगा पर सच्चे पातशाह आप जी दे द्वारे नू कदी भी नहीं छड़ांगा।
जे तुद वाल रहे ता कोई किहो आखो, तुद विसर आए मर जाई।
जे आप जी वल मेरे अंदर दी प्रीत बनी रहे, अंदर दी तांग बनी रहे, ते दुनिया जो मर्जी कही जाए फिर परवाह नहीं। असल दुख मेनू उस वेले वे जदो तुसी विसर जाओगे, जदो तुसी भुल जाओगे, वो दुख मेरे तो जरिया नहीं जाने। जे परमात्मा वाले ना फिर कोई परवाह नहीं। परमार्थ ते चलदिया कोई निंदिया करे ते रंचक मात्र घबराओ ना, एक गल चेते रखो जे निंदिया हुंदी पई है ते परमात्मा दया करके सानू अगे चलन वास्ते धक्के पैलांदे होर अगे तो। और हर बंदा जिहड़ा परमार्थ कमांदा नाम विच जुड़दा, निंदक ओ बंदे बनते ने जिन्हां ने एक दिन भी कदी रब की भगती नहीं की। कबीर साहब की निंदिया हुई ਤੇ ਲੋਕਾਂ ਨੇ ਆ ਕੇ ਕਿਹਾ ਸਾਰੇ ਸ਼ਹਿਰ ਵਿੱਚ ਘਰ ਘਰ ਵਿੱਚ ਤੁਹਾਡੀ ਬਦਨਾਮੀ। ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸ, ਜਿਹੜੇ ਬਦਨਾਮੀ ਕਰਨ ਵਾਲੇ ਨੇ ਬ੍ਰਹਮ ਗਿਆਨੀ ਨੇ? ਕਹਿਣ ਲੱਗੇ ਆਮ ਬੰਦੇ। ਕਹਿੰਦੇ ਨੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਪਤਾ ਨਹੀਂ, ਅੰਨ ਦੇ ਕੀੜੇ ਜੇ ਅੰਨ ਤਾਂ ਖਚਤ ਨੇ, ਇਹਨਾਂ ਨੂੰ ਕੀ ਪਤਾ ਮਨ ਦੀਆਂ ਖੇਡਾਂ ਕੀ ਹੁੰਦੀਆਂ। ਉਹਨਾਂ ਦੇ ਬਚਨ ਅਸੀਂ ਪੜ੍ਹਨੇ ਆ। ਕਹਿਣ ਲੱਗੇ ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਹ। ਜੇ ਭਲਾ ਕੋਈ ਕਹੇਗਾ ਤਾਂ ਤੇਰੇ, ਜੇ ਨਿੰਦਿਆ ਕਰੇਗਾ ਤਾਂ ਤੇਰੇ। ਆਪ ਜੀ ਵੱਲ ਰਹੋ ਤੇ ਦੁਨੀਆਂ ਦੀ ਸਾਰੀਆਂ ਗੱਲਾਂ ਬਰਦਾਸ਼ਤ ਕਰਾਂਗਾ, ਤੇ ਜੇ ਤੁਸੀਂ ਵਿਸਰ ਗਏ ਤੇ ਅੰਦਰ ਦੀ ਮੌਤ ਹੋਵੇਗੀ।
ਵਾਰ ਵਾਰ ਜਾਈ ਗੁਰ ਉਪਰ, ਪੈ ਪੈਰੀ ਸੰਤ ਮਨਾਈ।
ਵਾਰ ਵਾਰ ਮੈਂ ਆਪਣੇ ਗੁਰੂ ਜੀ ਤੋਂ ਕੁਰਬਾਨ ਜਾਵਾਂਗਾ, ਬਲਿਹਾਰ ਜਾਵਾਂਗਾ, ਤੇ ਸੰਤ ਗੁਰੂ ਦੇ ਚਰਨਾਂ ਵਿੱਚ ਡਿੱਗ ਕੇ ਚਰਨ ਪਕੜ ਕੇ ਆਪਣੇ ਗੁਰੂ ਨੂੰ ਮਨਾ ਲਵਾਂਗਾ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋਂ ਦਰਸ਼ਨ ਕੈ ਤਾਈ।
ਧੰਨ ਗੁਰੂ ਰਾਮਦਾਸ ਮੇਰ ਕਰਦੇ ਨੇ, ਨਾਨਕ ਵਿਚਾਰਾ ਭਇਆ ਦੀਵਾਨਾ, ਤੇਰੇ ਦਰਸ਼ਨਾਂ ਦੀ ਖਾਤਰ ਮੈਂ ਦੀਵਾਨਾ ਹੋ ਗਿਆ ਵਾਂ, ਤੇਰੇ ਦਰਸ਼ਨਾਂ ਦੀ ਖਾਤਰ ਮਸਤਾਨਾ ਹੋ ਗਿਆ ਵਾਂ। ਤੇ ਜਿਹੜੇ ਸ਼ਬਦ ਮੈਂ ਆਪ ਜੀ ਦੇ ਸਮਕਸ਼ ਕਹਿ ਰਿਹਾ ਕਿ ਵਾਹਿਗੁਰੂ, ਇਹ ਮੇਰੇ ਅੰਦਰ ਦੀ ਦੀਵਾਨਗੀ ਦੇਖ ਹਨ।
ਝੱਖੜ ਝਾਗੀ ਵੀ ਹੋ ਵਰਸਾ, ਭੀ ਗੁਰ ਦੇਖਣ ਜਾਈ।
ਇਸ ਰਸਤੇ ਵਿੱਚ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ? ਇੱਕ ਤਾਂ ਰੁਕਾਵਟ ਹੈ ਉਸਤਤ ਦੀ। ਜਦੋਂ ਬੰਦੇ ਦੀ ਬਹੁਤ ਉਸਤਤ ਹੋਣ ਲੱਗ ਪਏ, ਚੇਤੇ ਰੱਖਿਓ ਉਦੋਂ ਵੀ ਡੱਬਣ ਵਾਲੇ ਦਿਨ ਨੇੜੇ ਲੱਗਣ ਲੱਗ ਪੈਂਦੇ ਨੇ। ਦੂਸਰਾ, ਜਦੋਂ ਬੰਦੇ ਦੀ ਨਿੰਦਿਆ ਬਹੁਤ ਹੋਣ ਲੱਗ ਪਏ ਤੇ ਅੰਦਰ ਸਹਾਰ ਨਾ ਸਕੇ, ਉਦੋਂ ਵੀ ਡਿੱਗਣ ਦਾ ਚਾਂਸ ਬਣ ਜਾਂਦਾ। ਜ਼ਿਆਦੀ ਉਪਮਾ ਅੰਦਰ ਦੇ ਖੌਮੇ ਦੇ ਰੋਗ ਪੈਦਾ ਕਰਦੀ ਏ, ਤੇ ਜੇ ਨਿੰਦਿਆ ਵਿੱਚ ਨਾਮ ਨਹੀਂ ਤੇ ਅੰਦਰ ਦੀ ਹੀਣਤਾ ਪੈਦਾ ਹੋ ਜਾਏ। ਹੀਣਤਾ ਵਿੱਚ ਵੀ ਬੰਦੇ ਡਿੱਗ ਪੈਂਦੇ ਨੇ ਤੇ ਖੌਮੇ ਵਿੱਚ ਤਾਂ ਡਿੱਗਣਾ ਹੀ ਡਿੱਗਣਾ ਹੈ। ਸਤਿਗੁਰੂ ਕਿਰਪਾ ਪੈ ਕਰਦੇ ਨੇ, ਫਿਰ ਉਸ ਤੋਂ ਅਗਾਂਹ ਮੌਸਮ ਤੇ ਰੁੱਤਾਂ ਵੀ ਸਾਡੇ ਰਸਤੇ ਵਿੱਚ ਕਈ ਵਾਰੀ ਰੁਕਾਵਟ ਬਣਦੀਆਂ ਨੇ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਜੇ ਅੱਜ ਸਵੇਰੇ ਅੱਤ ਦਾ ਝੱਖੜ ਵਗੇ, ਅੱਤ ਦੀ ਹਨੇਰੀ ਵਗੇ ਤੇ ਅੱਤ ਦਾ ਮੀਂਹ ਪੈਂਦਾ ਹੋਵੇ, ਤੇ ਗੁਰੂ ਕਾ ਸਿੱਖ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਝਾਗਦਾ ਹੋਇਆ ਵੀ ਗੁਰੂ ਕੇ ਦਰਸ਼ਨਾਂ ਲਈ ਪਹੁੰਚਦਾ ਹੈ।
ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਈ।
ਕੇਵਲ ਝੱਖੜ ਹਨੇਰੀ ਮੀਂਹ ਹੀ ਨਹੀਂ, ਜੇ ਆ ਖਾਰਾ ਸਮੁੰਦਰ ਵੀ ਉੱਚੀਆਂ ਉੱਚੀਆਂ ਲਹਿਰਾਂ ਪੈਦਾ ਕਰਕੇ ਕਹੇ ਮੈਂ ਸਿੱਖ ਨੂੰ ਰੋਕਣਾ ਚਾਹੁੰਦਾ ਵਾਂ, ਗੁਰੂ ਰਾਮਦਾਸ ਕਹਿੰਦੇ ਨੇ ਨਹੀਂ, ਜਿਸ ਦੇ ਅੰਦਰ ਦੀ ਤੜਪ ਕੈ ਪਿਆਰੇ ਨੂੰ ਮਿਲਦੀ, ਉਹ ਸਾਗਰ ਦੀਆਂ ਖਾਰੇ ਸਮੁੰਦਰ ਦੀਆਂ ਲਹਿਰਾਂ ਨੂੰ ਚੀਰ ਕੇ ਵੀ ਆਪਣੇ ਪਿਆਰੇ ਗੁਰੂ ਨੂੰ ਜਾ ਮਿਲਦਾ ਹੈ।
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ।
ਜਿਵੇਂ ਇੱਕ ਇਨਸਾਨ ਨੂੰ ਪਾਣੀ ਨਾ ਮਿਲੇ ਤੇ ਪਾਣੀ ਤੋਂ ਬਿਨਾਂ ਮਨੁੱਖ ਦੀ ਮੌਤ ਹੋ ਜਾਂਦੀ, ਇਸੇ ਤਰ੍ਹਾਂ ਗੁਰੂ ਕਾ ਸਿੱਖ ਪਿਆਸੇ ਨੂੰ ਪਾਣੀ ਨਹੀਂ ਤੇ ਉਹਦੀ ਮੌਤ, ਤੇ ਸਿੱਖ ਨੂੰ ਗੁਰੂ ਨਾ ਮਿਲੇ ਤੇ ਉਹਦਾ ਅੰਦਰ ਮਰ ਮਰ ਜਾਂਦਾ ਹੈ। ਇੰਨਾ ਅੰਦਰੋਂ ਤੜਫਦਾ, ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੈ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਪਿਆਰੇ ਸਤਿਗੁਰੂ ਤੋਂ ਬਿਨਾਂ ਅੰਦਰ ਸ਼ਾਂਤ ਨਹੀਂ, ਤੇ ਉਹਦੀ ਤੜਫ, ਉਹਦੇ ਅੰਦਰ ਦੀ ਵੇਦਨਾ ਸਮੁੰਦਰ ਦੇ ਪਾਣੀ ਨੂੰ ਵੀ ਚੀਰ ਕੇ ਗੁਰੂ ਤੱਕ ਪਹੁੰਚਦੀ ਹੈ।
ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ।
ਜਿਵੇਂ ਸੋਕਾ ਲੱਗਾ ਹੋਵੇ ਤੇ ਮੀਂਹ ਪੈ ਜਾਏ ਤੇ ਧਰਤੀ ਦੇ ਉੱਪਰ ਬਨਸਪਤੀ ਮੌਲ ਦੀ ਫੁੱਲ ਤੇ ਫਲ ਰਸ ਨਾਲ ਭਰੇ ਜਾਂਦੇ ਨੇ, ਕਹਿਣ ਲੱਗੇ ਜਿਵੇਂ ਮੀਂਹ ਪੈਣ ਨਾਲ ਧਰਤੀ ਮੌਲਦੀ ਏ, ਇਸੇ ਤਰ੍ਹਾਂ ਜਦੋਂ ਸਿੱਖ ਆਪਣੇ ਗੁਰੂ ਨੂੰ ਮਿਲਦਾ ਤੇ ਉਹਦੇ ਖਿਰਦੇ ਕੌਲ ਨੂੰ ਆਪਣੇ ਆਪ ਹੀ ਖੇੜਾ ਮਿਲ ਜਾਂਦਾ, ਉਹਦੇ ਅੰਦਰ ਦੀ ਸ਼ੋਭਾ ਬਣਦੀ ਹੈ।
ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨਾ ਬੁਲਾਈ।
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਜਿਹੜੇ ਆਪ ਜੀ ਦੇ ਸੇਵਕ ਨੇ, ਮੈਂ ਉਹਨਾਂ ਸੇਵਕਾਂ ਦਾ ਵੀ ਸੇਵਕ ਬਣ ਜਾਵਾਂ ਤੇ ਉਹਨਾਂ ਸੇਵਕਾਂ ਨੂੰ ਬੇਨਤੀ ਕਰ ਕਰਕੇ ਬੁਲਾਵਾਂ ਕਿ ਤੁਸੀਂ ਮੇਰੀ ਫਰਿਆਦ ਸੁਣੋ, ਮੇਰੀ ਅਰਜ਼ੋਈ ਸੁਣੋ। ਮੈਂ ਉਹਨਾਂ ਨੂੰ ਬੇਨਤੀਆਂ ਕਰ ਕਰਕੇ ਆਪ ਜੀ ਬਾਰੇ ਪੁੱਛਾਂ।
ਨਾਨਕ ਕੀ ਬੇਨੰਤੀ ਹਰ ਪਹਿ, ਗੁਰ ਮਿਲ ਗੁਰ ਸੁਖ ਪਾਈ।
ਧੰਨ ਗੁਰੂ ਰਾਮਦਾਸ ਜੀ ਬੇਨਤੀ ਕਰਦੇ ਨੇ ਕਿ ਖਰੀ ਪ੍ਰਭੂ, ਮੇਰੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਗੁਰੂ ਮਿਲੇ ਤੇ ਗੁਰੂ ਰਾਹੀਂ ਜਿਹੜਾ ਨਾਮ ਦਾ ਸੁਖ ਮਿਲਿਆ, ਮੈਨੂੰ ਉਸੇ ਵਿੱਚੋਂ ਜੀਵਨ ਮਿਲੇਗਾ।
ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝੈ ਧਿਆਈ।
ਹੇ ਪ੍ਰਭੂ, ਤੁਸੀਂ ਆਪ ਹੀ ਗੁਰੂ ਹੋ ਤੇ ਆਪ ਹੀ ਚੇਲੇ ਹੋ, ਪਰ ਫਿਰ ਵੀ ਮੈਂ ਗੁਰ ਵਿੱਚ ਦੇ, ਇਹਦਾ ਅਰਥ ਹੈ ਗੁਰੂ ਨੂੰ ਵਿੱਚ ਰੱਖ ਕੇ ਗੁਰੂ ਜੀ ਦੇ ਰਾਹੀਂ ਆਪ ਗੁਰੂ ਹੋ, ਆਪ ਚੇਲੇ ਹੋ ਤੇ ਮੈਂ ਗੁਰੂ ਦੀ ਰਾਹੀਂ ਆਪ ਜੀ ਦੀ ਸਲੋਤਾ, ਆਪ ਜੀ ਦੀ ਬੰਦਗੀ ਕਰਨੀ ਲੋਚਦਾ ਗਾ।
ਜੋ ਤੁਧ ਸੇਵਾ ਹੈ ਸੋ ਤੂੰ ਹੈ ਹੋਵਾ ਹੈ, ਤੁਧ ਸੇਵਕ ਪੈਜ ਰਖਾਈ।
ਜੋ ਆਪ ਜੀ ਨੂੰ ਸੇਵਦੇ ਨੇ, ਜਿਹੜੇ ਆਪ ਜੀ ਦਾ ਚਿੰਤਨ ਕਰਦੇ ਨੇ, ਹੇ ਪ੍ਰਭੂ ਜੀ, ਉਹ ਆਪ ਜੈਸੇ ਬਣ ਜਾਂਦੇ। ਜਿਹੜੇ ਉਹਨੂੰ ਸਿਮਰਨਗੇ ਉਹ ਸੱਚੀ ਮੁੱਚੀ ਉਹ ਹੋ ਜਾਏ ਨੇ। ਗੁਰੂ ਤੇਗ ਬਹਾਦਰ ਜੀ ਨੇ ਤਾਂ ਹੀ ਫਰਮਾਇਆ ਕਿ ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਹ। ਪ੍ਰਭੂ ਨੂੰ ਸਿਮਰਨ ਵਾਲੇ ਉਹਨਾਂ ਵਰਗੇ ਬਣ ਗਏ ਹਨ।
ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ।
ਪ੍ਰਭੂ ਜੀ, ਆਪ ਜੀ ਦੇ ਭਗਤੀ ਦੇ ਭੰਡਾਰੇ ਭਰੇ ਪਏ ਨੇ, ਖਜ਼ਾਨੇ ਭਰੇ ਪਏ ਨੇ, ਪਰ ਭਗਤੀ ਦਾ ਖਜ਼ਾਨਾ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਤੇ ਆਪ ਜੀ ਦੀ ਰਹਿਮਤ ਹੋਵੇ, ਜਿਹੜੇ ਆਪ ਜੀ ਨੂੰ ਭਾ ਜਾਣ, ਚੰਗੇ ਲੱਗਣ। ਤੇਰੀ ਰਜ਼ਾ ਵਿੱਚ ਆਉਣ ਵਾਲਿਆਂ ਨੂੰ ਇਹ ਖਜ਼ਾਨਾ ਮਿਲਦਾ ਹੈ।
ਜਿਸ ਤੂੰ ਦੇ ਸੋਈ ਜਾਨ ਪਾਏ, ਹੋਰ ਨੇ ਫਲ ਸਭ ਚਤੁਰਾਈ।
ਜਿਸ ਸੇਵਕ ਨੂੰ ਆਪ ਜੀ ਨਾਮ ਦਾ ਖਜ਼ਾਨਾ ਦੇਣਾ ਚਾਹੋ, ਉਹ ਹੀ ਕੇਵਲ ਪ੍ਰਾਪਤ ਕਰਦਾ, ਬਾਕੀ ਸਾਰੀਆਂ ਚਲਾਕੀਆਂ ਝੂਠੀਆਂ ਨੇ। ਕਿਉਂਕਿ ਨਾਮ ਚਲਾਕੀ ਨਾਲ, ਛਲ ਨਾਲ, ਕਪਟ ਨਾਲ ਨਹੀਂ ਮਿਲਦਾ। ਨਾਮ ਤਾਂ ਅੰਦਰ ਦੀ ਭਾਵਨਾ ਤੇ ਪਿਆਰੇ ਦੀ ਦਾਤ ਹੈ। ਜਿਸ ਉੱਪਰ ਤੁਹਾਡੀ ਕਿਰਪਾ ਹੋ ਜਾਏ ਉਸ ਨੂੰ ਇਹ ਦਾਤ ਮਿਲੇਗੀ। ਚਲਾਕੀ ਨਾਲ, ਧੱਕੇ ਨਾਲ ਕਦੀ ਵੀ ਕੋਈ ਨਾਮ ਖੋ ਨਹੀਂ ਸਕਿਆ। ਤਾਂ ਹੀ ਹਜ਼ੂਰ ਨੇ, ਗੁਰੂ ਰਾਮਦਾਸ ਜੀ ਦਾ ਇੱਕ ਬਚਨ ਆਉਂਦਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਹਦਾ ਮਤਲਬ ਉਸ ਵੇਲੇ ਵੀ ਕਈ ਵਾਰੀ ਭਗਤੀ ਕਰਨ ਵਾਲੇ ਕਈ ਛਲ ਕਰਦੇ ਸਨ। ਗੁਰੂ ਜੀ ਨੇ ਕਿਹਾ, ਨਹੀਂ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਕਾਲ। ਚਲਾਕੀ ਨਹੀਂ ਚੱਲਣੀ, ਅੰਦਰ ਦੇ ਕਪਟ ਨੂੰ ਦੂਰ ਕਰੋ ਜੇ ਸਿੱਖੀ ਨੂੰ ਕਮਾਉਣਾ ਚਾਹੁੰਦੇ ਹੋ, ਜੇ ਨਾਮ ਦੀ ਲੋਚਾ ਰੱਖਦੇ ਹੋ। ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਕਾਲ। ਤੇ ਤਿੰਨ ਸ਼ਬਦ ਕਹਿ ਨਿਖਾਲ ਨਿਖਾਲ ਨਿਖਾਲ। ਜੇ ਕਪਟ ਦੂਰ ਕਰਕੇ ਭਗਤੀ ਕਰੇਗਾ ਤੇ ਚੇਤੇ ਰੱਖੀ, ਫਿਰ ਜ਼ਿੰਦਗੀ ਵੀ ਸਦਾ ਲਈ ਨਿਹਾਲ ਹੋ ਜਾਏ, ਚਤਰਾਈਆਂ ਨਹੀਂ ਚੱਲਦੀਆਂ। ਚਲਾਕੀ ਨਾਲ ਲੋਕਾਂ ਦੀ ਜੇਬ ਕੱਟੀ ਜਾ ਸਕਦੀ ਏ, ਚਲਾਕੀ ਨਾਲ ਪਦਵੀਆਂ ਬਦਲੀਆਂ ਜਾ ਸਕਦੀਆਂ ਨੇ, ਚਲਾਕੀ ਨਾਲ ਲੋਕਾਂ ਨੂੰ ਪਿੱਛੇ ਧੱਕਿਆ ਜਾ ਸਕਦਾ, ਪਰ ਚੇਤੇ ਰੱਖਿਓ ਚਲਾਕੀ ਨਾਲ ਪਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਹੋ ਸਕਦੀ। ਸਾਹਿਬ ਨੇ ਕਿਹਾ, ਰੇ ਜਨ ਮਨ ਮਾਧੋ ਸਿਓ ਲਾਈਐ, ਚਤੁਰਾਈ ਨਾ ਚਤੁਰ ਪੁਜ ਪਾਈਐ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਚਲਾਕੀਆਂ ਨਾਲ ਨਹੀਂ, ਜੇ ਚਲਾਕੀਆਂ ਨਾਲ ਰੱਬ ਮਿਲਦਾ ਤੇ ਸਾਰੇ ਚੁਸਤ ਬੰਦੇ ਅੱਜ ਬ੍ਰਹਮ ਗਿਆਨੀ ਨਾ ਹੁੰਦੇ। ਜਿਤਨੇ ਬ੍ਰਹਮ ਗਿਆਨੀ ਮਹਾਂਪੁਰਖ ਤੁਸੀਂ ਕਮਾਈ ਵਾਲੇ ਦੇਖੋਗੇ, ਉਹ ਭੋਲੇ ਭਾਏ ਮਿਲੇ ਰਘੁਰਾਇਆ। ਸਿੱਧੇ ਪੱਧਰੇ ਹਜ਼ੂਰ ਨੇ ਕਿਹਾ ਕਿ ਤੇਰੇ ਖਜ਼ਾਨੇ ਤੂੰ ਉਹਨਾਂ ਨੂੰ ਦੇਣਾ ਜਿਹਦੇ ਤੇ ਤੇਰੀ ਕਿਰਪਾ ਹੋਵੇ। ਤੇਰੇ ਖਜ਼ਾਨੇ ਵਿੱਚੋਂ, ਤੇਰੇ ਤੋਸ਼ੇ ਵਿੱਚੋਂ ਕੋਈ ਚਲਾਕੀ ਨਾਲ ਚੋਰੀ ਨਹੀਂ ਕਰ ਸਕਦਾ।
ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ।
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਮਨ ਕਈ ਜਨਮਾਂ ਦਾ ਸੁੱਤਾ ਪਿਆ, ਇਹ ਕਿਵੇਂ ਉੱਠੇ, ਕਿਵੇਂ ਜਾਗੇ? ਤੇ ਸੱਚੀ ਮੁੱਚੀ ਸੁੱਤਾ ਹੈ, ਸਰੀਰ ਜਾਗਦਾ ਹੈ, ਇੰਦਰੇ ਤਾਂ ਸੁੱਤੇ ਰਹਿੰਦੇ ਨੇ, ਨੈਨੋ ਨੀਂਦ, ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ, ਸੁਣ ਨਿੰਦ ਵਿਚਾਰ, ਰਸਨਾ ਸੋਈ, ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਬਿਸਮਾਰ। ਜਦੋਂ ਕਿਸੇ ਇਨਸਾਨ ਸੁੱਤੇ ਹੋਏ ਨੂੰ ਜਗਾਉਣਾ ਹੋਵੇ ਤੇ ਆਪਾਂ ਉਸ ਨੂੰ ਝੂਣਨੇ ਆ ਤੇ ਨਾਲ ਆਵਾਜ਼ ਦਿੰਦੇ ਆ, ਦੋ ਹੀ ਸ਼ਬਦ ਨੇ ਨਾ, ਜਾਂ ਤਾਂ ਆਵਾਜ਼ ਦਿੰਦੇ ਆ ਉੱਚੀ ਸਾਰੀ ਬੋਲਨੇ ਆ ਤਾਂ ਸੁੱਤਿਆਂ ਦੀ ਨੀਂਦ ਖੁੱਲਦੀ ਏ, ਤੇ ਜਾਂ ਉਹਨਾਂ ਨੂੰ ਝੂਣਿਆ ਜਾਂਦਾ, ਖੱਥਾਂ ਨਾਲ ਉਹਨਾਂ ਨੂੰ ਜਗਾਇਆ ਜਾਂਦਾ। ਕਹਿੰਦੇ ਨੇ ਮਨ ਕਈ ਜਨਮਾਂ ਦਾ ਸੁੱਤਾ ਹੈ, ਤੇ ਪਿਆਰਿਆ ਤੇਰੇ ਨਾਮ ਨੂੰ ਪੁਕਾਰ ਪੁਕਾਰ ਕੇ, ਸਿਮਰ ਸਿਮਰ ਕੇ ਇਸ ਸੁੱਤੇ ਮਨ ਨੂੰ ਜਗਾ ਰਿਹਾ।
ਇੱਕ ਦਾਨ ਮੰਗਾਏ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ।
ਧੰਨ ਗੁਰੂ ਰਾਮਦਾਸ ਕਹਿੰਦੇ ਨੇ ਹੇ ਪ੍ਰਭੂ ਨਾਨਕ ਵਿਚਾਰਾ, ਕੈਸੇ ਨਿਮਰਤਾ ਦੇ ਸ਼ਬਦ। ਦਾਸ ਨਾਨਕ ਵਿਚਾਰਾ ਨਾਨਕ, ਇਹ ਹਜ਼ੂਰ ਦੀ ਨਿਮਰਤਾ ਹੈ। ਇੱਕ ਦਾਨ ਮੰਗਣਾ ਦੇ ਦਿਓ ਕਿ ਆਪਣੇ ਦਾਸਾਂ ਦਾ ਦਾਸ ਬਣਾ ਦੇ, ਜਿਹੜੇ ਤੁਹਾਡੇ ਸੇਵਕ ਨੇ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ, ਕਿਰਪਾ ਕਰ ਬਦ ਬਖਤ ਖਮਚੂ ਬਖੀਲ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬੋਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਮੇਰੀ ਇਹੀ ਬੇਨਤੀ ਸੁਣ ਕੇ ਦਾਨ ਦੇ ਦਿਓ, ਆਪਣੇ ਸੇਵਕਾਂ ਦਾ ਸੇਵਕ ਬਣਾ ਲਵੋ।
ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ,
ਵਾਹਿਗੁਰੂ
ਜੇ ਬਖਸੇ ਤਾਂ ਗੁਰ ਵਡਿਆਈ।
ਗੁਰੂ ਰਾਮਦਾਸ ਕਹਿ ਰਹੇ ਨੇ ਕਿ ਸੱਚੇ ਪਾਤਸ਼ਾਹ, ਗੁਰੂ ਜੀ ਜੇ ਆਪ ਜੀ ਝਿੜਕ ਮਾਰੋਗੇ ਨਾ ਤੇ ਤਾਂ ਵੀ ਮੈਨੂੰ ਮਿੱਠੀ ਲੱਗੇਗੀ। ਯਾਦ ਰੱਖੋ, ਝਿੜਕ ਪੈਂਦੀ ਉਹਨਾਂ ਨੂੰ ਵੀ ਜਿੰਨ ਜਿਹੜੇ ਪਿਆਰੇ ਹੁੰਦੇ ਨੇ। ਆ ਘਰ ਵਿੱਚ ਨਿਆਣੇ, ਇੱਕ ਮਾਂ ਦੇ ਦੋ ਪੁੱਤਰ ਹੋਣ, ਤਿੰਨ ਹੋਣ, ਤੇ ਜਿਹੜਾ ਆਕੀ ਹੋ ਜਾਏ ਨਾ, ਆਪ ਉਦਰਾਪਣ ਕਰੇ, ਤੇ ਜੇ ਜਾ ਕੇ ਕਹੀਏ ਤੁਹਾਡੇ ਬੱਚੇ ਨੇ ਇਹ ਕੰਮ ਕੀਤਾ, ਉਹ ਹੱਥ ਜੋੜ ਕੇ ਕਹਿੰਦਾ ਰੱਬ ਦਾ ਵਾਸਤੇ ਮੈਂ ਇਹਨੂੰ ਕਹਿਣਾ ਹੀ ਛੱਡ ਦਿੱਤਾ, ਮੈਂ ਇਹਨੂੰ ਚੰਗਾ ਮੰਦਾ ਕੁਛ ਨਹੀਂ ਕਹਿੰਦਾ, ਜੋ ਮਰਜ਼ੀ ਕਰੇ। ਪਰ ਜਿਹੜਾ ਪਿਆਰਾ ਹੁੰਦਾ ਨਾ, ਉਹਨੂੰ ਬਾਪ ਡਾਂਟਦਾ ਵੀ, ਝਿੜਕ ਮਾਰਦਾ। ਤੇ ਯਾਦ ਰੱਖੋ, ਮਾਪਿਆਂ ਦੀ ਝਿੜਕ ਵਿੱਚ ਕਦੀ ਵੀ ਦੁਰ ਅਸੀਸ ਨਹੀਂ ਹੁੰਦੀ, ਮਾਂ ਦੀ ਝਿੜਕ ਵਿੱਚ ਵੀ ਜੀਵਨ ਹੈ ਤੇ ਗੁਰੂ ਦੀ ਝਿੜਕ ਵਿੱਚ ਵੀ ਮਿਠਾਸ ਹੈ। ਜੇ ਗੁਰੂ ਇੱਕ ਵਾਰੀ ਝਿੜਕ ਜਾਏ ਤੇ ਬੰਦਾ ਡਿੱਗਦਾ ਹੋਇਆ ਵੀ ਜ਼ਿੰਦਗੀ ਦੇ ਰਾਹ ਤੇ ਪੈ ਜਾਂਦਾ। ਜੇ ਗੁਰੂ ਝਿੜਕੈ ਤਾਂ ਮਿੱਠਾ ਲੱਗ। ਸੱਚੇ ਪਾਤਸ਼ਾਹ, ਤੁਸੀਂ ਝਿੜਕ ਮਾਰੋ ਤੇ ਸਹੀ, ਜੇ ਪਹਿਲੇ ਦਿਨ ਝਿੜਕ ਮਾਰੋਗੇ ਸਮਝ ਪੈ ਜਾਏਗੀ ਮੈਂ ਜ਼ਿੰਦਗੀ ਦੇ ਕਿਹੜੇ ਰਾਹ ਤੇ ਤੁਰਿਆ ਸਾਂ। ਤੇ ਜੇ ਤੁਸੀਂ ਬਖਸ਼ ਦਿਓਗੇ, ਝਿੜਕ ਮਾਰ ਕੇ ਮੇਰੇ ਔਗਣ ਦੇਖ ਕੇ ਕਹਿ ਦਿਓਗੇ ਚੱਲ ਕੋਈ ਨਹੀਂ ਤੈਨੂੰ ਬਖਸ਼ਿਆ, ਝਿੜਕ ਮਾਰੇਗਾ ਤੇ ਮੇਰੇ ਔਗਣ ਨੇ ਤੇ ਬਖਸ਼ੇਗਾ ਤੇਰੀ ਵਡਿਆਈ। ਜੇ ਗੁਰ ਝਿੜਕੈ, ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਬਖਸ਼ ਦਿਓ ਤੁਹਾਡੀਆਂ ਵਡਿਆਈਆਂ ਤੇ ਝਿੜਕ ਮਾਰ ਦਿਓ ਤੇ ਮੇਰੇ ਲਈ ਮਿਠਾਸ ਬਣਦੀ ਹੈ।
ਗੁਰਮੁਖ ਬੋਲਾ ਹੈ ਸੋ ਥਾਏ ਪਾਏ, ਮਨ ਮੁਖ ਕਿਸ ਥਾਏ ਨਾ ਪਾਈ।
ਗੁਰਮੁਖ ਜਦੋਂ ਪਿਆਰੇ ਦੇ ਪ੍ਰੇਮ ਵਿੱਚ ਭਿੱਜ ਕੇ ਬੋਲਦਾ ਤੇ ਉਹਦੇ ਬੋਲੇ ਕੋਈ ਸ਼ਬਦ ਪ੍ਰਭੂ ਦੀ ਦਰਗਾਹ ਵਿੱਚ ਥਾਏ ਪੈ ਜਾਂਦੇ। ਸੱਚੀ ਮੁੱਚੀ ਜਿਹੜੇ ਪਰਮਾਤਮਾ ਨਾਲ ਜੁੜੇ ਨੇ ਉਹਨਾਂ ਦੇ ਸ਼ਬਦ ਕੇਵਲ ਇਸ ਧਰਤੀ ਇਹਨਾਂ ਇਮਾਰਤਾਂ ਤੱਕ ਸੀਮਤ ਨਹੀਂ, ਉਹਨਾਂ ਦੇ ਸ਼ਬਦ ਪਰਮਾਤਮਾ ਵਾਹਿਗੁਰੂ ਜੀ ਦਰਗਾਹ ਤੱਕ ਸੁਣੇ ਜਾਂਦੇ ਨੇ। ਅਸੀਂ ਜਦੋਂ ਹਜ਼ੂਰ ਦੇ ਬਚਨ ਪੜ੍ਹਨੇ ਆ, ਜਾਂ ਕਾ ਕਹਿਆ ਦਰਗਾਹ ਚੱਲੈ, ਸੋ ਕਿਸ ਕੋ ਨਦਰ ਲੈ ਆਵੇ ਤੱਲੈ। ਗੁਰਮੁਖ ਦੇ ਬਚਨ ਥਾਂ ਪੈਂਦੇ ਨੇ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਥਾਂ ਪੈ ਗਏ ਨੇ ਨਾ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਉਹ ਇੰਨੇ ਥਾਂ ਪੈਂਦੇ ਨੇ। ਗਿਰ ਬਸਦਾ ਚੱਲ ਪਵਨ ਜਾਏਗੋ, ਪਰ ਇੱਕ ਸਾਧ ਬਚਨ ਅਟਲਾਦਾ। ਗੁਰਮੁਖ ਜਦੋਂ ਬੋਲਦਾ ਉਹਦੇ ਸ਼ਬਦ ਪ੍ਰਵਾਨ ਕੀਤੇ ਜਾਂਦੇ ਨੇ, ਤੇ ਮਨਮੁਖ ਜਦੋਂ ਬੋਲਦਾ ਉਹ ਇਸ ਤਰ੍ਹਾਂ ਜਿਵੇਂ ਝੱਖ ਮਾਰਦਾ, ਪੌਣ ਆਈ ਤੇ ਕੰਨਾਂ ਕੋਲੋਂ ਨਿਕਲ ਗਈ, ਉਹਨੂੰ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੁੰਦਾ। ਗੁਰਮੁਖ ਦੇ ਸ਼ਬਦ ਥਾਏ ਨੇ, ਮਨਮੁਖ ਦੇ ਸ਼ਬਦ ਥਾਏ ਨਹੀਂ ਪੈਂਦੇ।
ਪਾਲਾ ਕੱਕਰ ਵਰਫ ਵਰਸ ਗੁਰਸਿੱਖ ਗੁਰ ਦੇਖਣ ਜਾਈ।
ਅੱਤ ਦੀ ਸੀਤ ਪੈਂਦੀ ਹੋਵੇ, ਪਾਲਾ ਪੈਂਦਾ ਹੋਵੇ, ਬਰਫ ਪੈਂਦੀ ਹੋਵੇ, ਕੱਕਰ ਪੈਂਦਾ ਹੋਵੇ, ਹੱਡੀਆਂ ਜੁੜਦੀਆਂ ਹੋਣ, ਖੂਨ ਜੰਮਦਾ ਹੋਵੇ, ਪਰ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਪਿਆਰਿਓ, ਕਿ ਉਹ ਸਭ ਕੁਝ ਸਹਿ ਕੇ ਵੀ ਆਪਣੇ ਪਿਆਰੇ ਦੇ ਘਰ ਵਿੱਚ ਪਹੁੰਚ ਜਾਂਦਾ ਹੈ। 72 ਸਾਲ ਦੀ ਉਮਰ ਹੋ ਗਈ ਬਾਬਾ ਜੀ ਦੀ, ਰੱਜ ਕੇ ਗਾਗਰ ਟੋਈ। ਅੱਜ ਜਦੋਂ ਅੰਤਲਾ ਦਿਨ ਆਇਆ, ਸੇਵਾ ਦੀ ਸੰਪੂਰਨਤਾ ਹੋਈ, ਮੀਂਹ ਵੀ ਬਹੁਤ ਪਿਆ, ਸੀਤ ਵੀ ਅੱਤ ਦੀ ਸੀ, ਕੱਕਰ ਵੀ ਧਰਤੀ ਤੇ ਪਿਆ, ਬਾਬਾ ਜੀ ਮੋਢੇ ਤੇ ਗਾਗਰ ਰੱਖ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਗੁਰੂ ਜਪਦੇ ਤੁਰੇ। ਹਵਾ ਰੋਕੇ, ਸੀਤ ਰੋਕੇ, ਆਉਂਦਿਆਂ ਆਉਂਦਿਆਂ ਖਡੂਰ ਸਾਹਿਬ ਇੱਕ ਠੋਕਰ ਲੱਗੀ, ਤਨ ਥੱਲੇ ਡਿੱਗਾ, ਪਰ ਚੇਤੇ ਰੱਖਿਓ ਗਾਗਰ ਥੱਲੇ ਨਹੀਂ ਡਿੱਗੀ। ਬੇਨਤੀ ਸਮਝਿਓ, ਸਰੀਰ ਜ਼ਰੂਰ ਡਿੱਗਦਾ ਦਿਸਿਆ, ਪਰ ਗਾਗਰ ਨਹੀਂ ਡਿੱਗੀ, ਤੇ ਭਣੀ ਹੋਈ ਪਾਣੀ ਦੀ ਗਾਗਰ ਵਿੱਚੋਂ ਪਾਣੀ ਛੁਲਕ ਕੇ ਬਾਹਰ ਵੀ ਨਹੀਂ ਆਇਆ, ਇਤਿਹਾਸ ਇਹੀ ਕਹਿੰਦਾ। ਪਰ ਜੇ ਕਿਤੇ ਇਹਨੂੰ ਆਤਮਕ ਜੀਵਨ ਨਾਲ ਜੋੜ ਕੇ ਦੇਖੀਏ, ਰੱਬ ਮਿਹਰ ਕਰੇ ਸਰੀਰ ਤਾਂ ਡਿੱਗਦਾ ਦਿਸੇ, ਪਰ ਅੰਦਰ ਵਾਲੀ ਗਾਗਰ ਨਾ ਡੋਲੇ, ਤੇ ਜਿਹੜੀ ਗੁਰੂ ਨੇ ਅੰਦਰ ਬਖਸ਼ੀਸ਼ ਪਾਈ ਹੈ, ਰੱਬ ਮਿਹਰ ਕਰੇ ਉਹ ਛੁਲਕ ਕੇ ਕਿਤੇ ਬਾਹਰ ਨਾ ਡਿੱਗ ਪਵੇ। ਸਰੀਰ ਡਿੱਗਿਆ, ਗਾਗਰ ਨਹੀਂ ਡਿੱਗੀ, ਜਲ ਨਹੀਂ ਛੁਲਕਿਆ, ਸਾਰਿਆਂ ਨੇ ਰੋਕਿਆ, ਪਰ ਝੱਖੜ ਵਾਓ ਨਾ ਡੋਲਈ। ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਤੂੰ ਜਾਣ, ਕਿਆ ਸਾਹ ਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾ। ਹਜ਼ੂਰ ਕਿਰਪਾਲੂ ਜੀ ਜਾ ਪਹੁੰਚੇ, ਤੇ ਜਿਨੇ ਕੱਕਰ ਨੂੰ ਬਰਫ ਨੂੰ ਪਾਲੇ ਨੂੰ ਚੀਰਿਆ, ਅੱਜ ਗਾਗਰ ਜਾ ਕੇ ਰੱਖੀ, ਤੇ ਹਜ਼ੂਰ ਕਿਰਪਾਲੂ ਜੀ ਨੇ ਗਾਗਰ ਨਾਲ ਇਸ਼ਨਾਨ ਕੀਤਾ, ਤੇ ਇਹਨਾਂ ਮੁਸੀਬਤਾਂ ਨੂੰ ਝਾਗਣ ਵਾਲੇ ਬਿਰਧ ਬਾਬੇ ਨੂੰ ਉਸ ਗਾਗਰ ਦੀ ਬਦੌਲਤ ਦੁਨੀਆਂ ਵਿੱਚ ਉਜਾਗਰ ਕਰ ਦਿੱਤਾ। ਲੋਕਾਂ ਨੇ ਕਿਹਾ, ਖਡੂਰ ਵਾਸੀਆਂ ਨੇ ਕਈਆਂ ਨੇ, ਕਿ ਅੱਜ ਬਾਬਾ ਅਮਰਦਾਸ ਖੱਡੀ ਵਿੱਚ ਡਿੱਗਾ। ਹਜ਼ੂਰ ਨੇ ਕਿਹਾ, ਖੱਡੀ ਚ ਨਹੀਂ ਡਿੱਗਾ, ਅੱਜ ਗੱਦੀ ਉੱਤੇ ਬੈਠਾ। ਖੱਡੀ ਵਿੱਚ ਡਿੱਗੇ ਹੋਏ ਗੱਦੀ ਤੇ ਬੈਠ ਗਏ। ਮੀਂਹ ਵਰਸੇ, ਕੱਕਰ ਪਏ, ਪਾਲਾ ਪਏ, ਪਰ ਗੁਰੂ ਕਾ ਸਿੱਖ ਅੰਦਰ ਦੀ ਖਿੱਚ ਲੈ, ਆਪਣੇ ਗੁਰੂ ਦੇ ਦਰ ਤੇ ਨੇਮ ਨਿਭਾਣ ਜ਼ਰੂਰ ਪਹੁੰਚਦਾ ਹੈ।
ਸਭ ਦਿਨ ਸਰਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਤਰਾਈ।
ਗੁਰੂ ਰਾਮਦਾਸ ਫਰਮਾਉਂਦੇ ਨੇ, ਦਿਨ ਰਾਤ ਹੋਵੇ, ਕੋਈ ਸਮਾਂ ਹੋਵੇ, ਸੱਚੇ ਪਾਤਸ਼ਾਹ ਮੇਰੀਆਂ ਅੱਖਾਂ ਆਪ ਜੀ ਨੂੰ ਦੇਖਦੀਆਂ ਰਹਿ। ਕਿਰਪਾ ਕਰੋ, ਆਪ ਜੀ ਦੇ ਮੁਬਾਰਕ ਚਰਨ ਮੈਂ ਆਪਣੀਆਂ ਅੱਖਾਂ ਵਿੱਚ ਰਖਾ ਲਵਾਂ।
ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ।
ਅਨੇਕ ਉਪਾਵ ਕਰੀ ਗੁਰ ਕਾਰਨ, ਕਦੀ ਗੁਰੂ ਕੇ ਝਾੜੂ ਦੀ ਸੇਵਾ ਵਿੱਚ, ਕਦੀ ਗੁਰੂ ਦੇ ਲੰਗਰ ਦੇ ਬਰਤਨਾਂ ਦੀ ਸੇਵਾ ਵਿੱਚ, ਕਦੀ ਗੁਰੂ ਦੇ ਕੀਰਤਨ ਦੀ ਸੇਵਾ ਵਿੱਚ, ਕਦੀ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਨਾਮ ਦੀ ਸੇਵਾ ਵਿੱਚ, ਕਦੀ ਲੋੜਵੰਦ ਦੀ ਸੇਵਾ ਵਿੱਚ ਸਤਿਗੁਰੂ ਮੈਂ ਹਰ ਤਰ੍ਹਾਂ ਦਾ ਉਪਾਅ ਕਰਾਂ ਤੇ ਜਿਹੋ ਜਿਹਾ ਤੈਨੂੰ ਚੰਗਾ ਲੱਗੇ ਉਹ ਤੇਰੇ ਦਰ ਤੇ ਥਾਂ ਪੈ ਜਾਏ। ਅਨੇਕ ਉਪਾਅ ਕਰੀ ਗੁਰ ਕਾਰਨ, ਸਤਿਗੁਰੂ ਲਈ ਮੈਂ ਸੇਵਾ ਕਰਾਂ, ਸਤਿਗੁਰੂ ਦੀ ਬਖਸ਼ਿਸ਼ ਲਈ ਕਰਾਂ ਤੇ ਜਿਹੜਾ ਆਪ ਜੀ ਨੂੰ ਭਾਏ ਉਹ ਥਾਂ ਪੈ ਜਾਵੇ।
ਰਹਿਣ ਦਿਨ ਗੁਰ ਚਰਨ ਅਰਾਧੀ,
ਵਾਹਿਗੁਰੂ
ਦਇਆ ਕਰੋ ਮੇਰੇ ਸਾਈ।
ਹੇ ਮੇਰੇ ਸਾਈ, ਵਾਹਿਗੁਰੂ ਜੀ, ਪ੍ਰਭੂ ਜੀ, ਦਇਆ ਕਰੋ, ਮੈਂ ਦਿਨ ਰਾਤ ਆਪਣੇ ਗੁਰੂ ਦੇ ਚਰਨਾਂ ਨੂੰ ਅਰਾਧਦਾ ਰਹਾਂ।
ਨਾਨਕ ਕਾ ਜਿਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੰਨੀ ਸਮਰਪਿਤਤਾ, ਇੰਨਾ ਸਮਰਪਿਤ ਹੋ ਜਾਣਾ। ਲੋਕ ਕਹਿੰਦੇ ਨੇ ਮੇਰਾ ਸਰੀਰ, ਮੇਰੀ ਜਿੰਦ। ਕਈ ਵਾਰੀ ਬੰਦਾ ਜਦੋਂ ਆਪਣੀ ਜਿੰਦ ਤੇ ਬਣਦੀ ਹੈ ਨਾ, ਉਦੋਂ ਨਜ਼ਦੀਕ ਦੇ ਬੰਦਿਆਂ ਨੂੰ ਵੀ ਛੱਡ ਦਿੰਦਾ। ਆਪ ਮਰਦਾ ਦਿਸੇ ਆਪਣੇ ਨੇੜੇ ਦੇ ਸਾਥੀਆਂ ਨੂੰ ਵੀ ਛੱਡ ਦਿੰਦਾ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦਾ ਹਰ ਬੰਦਾ ਆਪਣੀ ਜਿੰਦ ਤੇ ਆਪਣੇ ਪਿੰਡ ਦੀ ਖਾਤਰ ਸਾਰੀ ਜ਼ਿੰਦਗੀ ਪਾਪੜ ਵੇਲਦਾ। ਮੇਰੀ ਜਿੰਦ ਵੀ ਮੇਰਾ ਗੁਰੂ ਹੈ ਤੇ ਮੇਰਾ ਪਿੰਡ ਵੀ ਮੇਰਾ ਗੁਰੂ ਹੈ। ਆਪਣੀ ਜਿੰਦ ਨੂੰ, ਆਪਣੇ ਪਿੰਡ ਨੂੰ, ਸਰੀਰ ਨੂੰ ਪਿਆਰ ਨਹੀਂ। ਮੇਰੀ ਜਿੰਦ, ਮੇਰੀ ਪਿੰਡ, ਮੇਰਾ ਘਰ, ਸਭ ਕੁਛ ਮੇਰਾ ਗੁਰੂ ਹੈ। ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ।
ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ।
ਗੁਰੂ ਰਾਮਦਾਸ ਅਖੀਰ ਚ ਬਖਸ਼ਿਸ਼ ਕਰਦੇ ਨੇ ਕਿ ਨਾਨਕ ਆਪਣੇ ਆਪ ਲਈ ਸ਼ਬਦ ਤਨ ਗੁਰੂ ਰਾਮਦਾਸ ਜੀ ਕਿ ਮੇਰਾ ਪਿਆਰਾ ਪ੍ਰਮਾਤਮਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਜਿੱਥੇ ਕਿੱਥੇ ਮੇਰਾ ਵਾਹਿਗੁਰੂ ਮੇਰੇ ਨਾਲ ਹੈ, ਉਹ ਹਰ ਥਾਂ ਤੇ ਪੂਰਾ ਹੈ, ਕਿਤੇ ਵੀ ਊਣਾ ਨਹੀਂ। ਤੇ ਜਿਹੜਾ ਹਰ ਥਾਂ ਤੇ ਪਰਿਪੂਰਨ ਹੈ, ਇਹ ਇਨਸਾਨ, ਉਹਦੇ ਝਲਕ ਦੀ ਖਾਤਰ, ਉਹਦੇ ਦੀਦਾਰ ਲਈ ਤੂੰ ਵੀ ਅਰਦਾਸ ਕਰ। ਆਰੰਭ ਵਿੱਚ ਬੇਨਤੀ ਕੀਤੀ ਸੀ ਇਸ ਪਾਵਨ ਪਵਿੱਤਰ ਆਏ ਹੋਏ ਮੁੱਖ ਵਾਕ ਦੇ 32 ਪਦੇ ਨੇ, ਜਿਹੜੇ ਅਸੀਂ ਸੰਖੇਪ ਜਾਂ ਅਖਰੀ ਅਰਥ ਕਰਨੇ ਅਤ ਜ਼ਰੂਰੀ ਸਮਝਨੇ। ਪਰ ਸਾਰੇ ਸ਼ਬਦ ਦਾ ਭਾਵ ਇਹ ਵੇ ਕਿ ਵਾਹਿਗੁਰੂ ਜੀ ਦਇਆ ਕਰਨ, ਕਿਸੇ ਦੇ ਅੰਦਰ ਪਿਆਰੇ ਪ੍ਰਮਾਤਮਾ ਨੂੰ, ਗੁਰੂ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ, ਤੇ ਜਿਹਦੇ ਅੰਦਰ ਤੜਪ ਪੈਦਾ ਹੋ ਗਈ ਉਹ ਦੁਨੀਆਂ ਦੇ ਹਰ ਦੁੱਖ ਸੁੱਖ, ਨਿੰਦਿਆ ਉਸਤਤ ਤੇ ਹਰ ਰੁੱਤ ਦਾ ਮੁਕਾਬਲਾ ਕਰਕੇ ਵੀ ਆਪਣੇ ਪਿਆਰੇ ਤੱਕ ਪਹੁੰਚ ਜਾਂਦਾ। ਇਉਂ ਕਹਿ ਲਈਏ, ਇਸ ਸ਼ਬਦ ਦੇ ਜੇ ਸੰਖੇਪ ਅਰਥ ਕਰਨੇ ਹੋਣ, ਆਹ ਦੋ ਸ਼ਲੋਕ ਨੇ ਕਿ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇ, ਭਿੱਜੋ ਛਿੱਜੋ ਕੰਬਲੀ, ਅੱਲਾ ਵਰਸੈ ਮੇਹੂੰ, ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾਹੀ ਨੇਹੂੰ। ਇਤਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ ਜੀ, ਥੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।